ਜਨ ਵਿਗਨ ਨਾਸਕ ਵਿਗਨ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਕਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਨਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਬਾਲਾ ਸੰਦਰਵਾਚ ਚੌਪਈ ਸੁਣਿਆ ਸ੍ਰੀ ਅੰਗਦ ਇਤਿਹਾਸਾ ਵਿਦਾ ਹੋਏ ਗਮਨੇ ਸੁਖ ਰਾਸਾ ਸੁਣਿਐ ਸ੍ਰੀ ਅੰਗਦ ਇਤਿਹਾਸਾ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਵਾਸਤੇ ਜੁਗੋ ਜੁਗ ਅਟਲ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਰਾਤ ਦਿਨ ਸਾਲਾਨਾ ਗੁਰਮਤਿ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਆਪ ਜੀ ਨੇ ਜਿੱਥੇ ਇਸ ਨਗਰ ਦੇ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਾਹਿਬ ਜੀ ਪਾਸੋਂ ਗੁਰਬਾਣੀ ਦਾ ਕੀਰਤਨ ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ, ਉੱਥੇ ਆਪ ਜੀ ਨੇ ਛੋਟੇ ਬੱਚਿਆਂ ਦੀ ਰਸਨਾ ਤੋਂ ਬਹੁਤ ਸੁੰਦਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਇਹ ਸਮੁੱਚਾ ਜੋ ਉਪਰਾਲਾ ਉੱਦਮ ਕੀਤਾ ਗਿਆ ਹੈ, ਇਹ ਸਮੁੱਚੇ ਨਗਰ ਹੇਲਰਾਂ ਦੀ ਅਤੇ ਇਲਾਕੇ ਨਿਵਾਸੀ ਸੰਗਤਾਂ ਵੱਲੋਂ ਔਰ ਅਮੈਰੀਕਾ ਦੇ ਰਿਵਰਸਾਈਡ ਕੈਲੀਫੋਰਨੀਆ ਅੰਦਰ ਰਹਿ ਰਹੇ ਇਸ ਨਗਰ ਦੇ ਪਰਿਵਾਰ ਭਾਈ ਸਾਹਿਬ ਭਾਈ ਇਕਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਇਸ ਨਗਰ ਦੇ ਗੁਰਮੁਖ ਗੁਰਸਿੱਖ ਭਾਈ ਅਮਰੀਕ ਸਿੰਘ ਜੀ ਭਾਈ ਸੁਰਜੀਤ ਸਿੰਘ ਜੀ ਤਥਾ ਸਮੂਹ ਨਗਰ ਦੀਆਂ ਸੰਗਤਾਂ ਨੇ ਰਲ ਮਿਲ ਕੇ ਇਸ ਵੇਰੀ ਫਤਿਹਗੜ੍ਹ ਸਾਹਿਬ ਵਿਖੇ ਜੋ ਫਤਿਹ ਦਿਵਸ ਦੀ ਤੀਸਰੀ ਸ਼ਤਾਬਦੀ ਸਮੁੱਚਾ ਖਾਲਸਾ ਪੰਥ ਮਨਾ ਰਿਹਾ ਹੈ ਉਸ ਤਾਬਦੀ ਨੂੰ ਸਮਰਪਿਤ ਇਹ ਗੁਰਮਤ ਦੇ ਸਮਾਗਮ ਕੀਤੇ ਜਾ ਰਹੇ ਹਨ। ਪਿਛਲੇ ਇੱਕ ਹਫ਼ਤੇ ਤੋਂ ਦਮਦਮੀ ਟਕਸਾਲ ਦੇ ਰਾਗੀ ਸਿੰਘ ਕਥਾਵਾਚਕ ਸਿੰਘ ਇਸ ਨਗਰ ਅੰਦਰ ਦੋਨੋਂ ਸਮੇਂ ਆਪ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਦੀ ਕਥਾ ਔਰ ਕੀਰਤਨ ਸਰਵਣ ਕਰਵਾਉਂਦੇ ਆ ਰਹੇ ਹਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਵੀ ਹੋ ਰਹੇ ਹੈ, ਬਾਅਦ ਦੁਪਹਿਰ ਅੰਮ੍ਰਿਤ ਸੰਚਾਰ ਹੋਏਗਾ ਔਰ ਸਾਧ ਸੰਗਤ ਜੀ ਇਹ ਸਮੁੱਚਾ ਪੰਥ ਖਾਲਸਾ ਪੰਥ ਮਿਲ ਕੇ ਇਸ ਵੇਰੀ 11, 12, 13, 14 ਮਈ ਨੂੰ ਪਾਵਨ ਸ਼ਹੀਦਾਂ ਦੀ ਧਰਤੀ ਉਹ ਮਹਾਂਪੁਰਖ ਬ੍ਰਹਮ ਗਿਆਨੀ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਸਦਾ ਹੀ ਪੂਜਨੀਕ ਅਮਰ ਸ਼ਹੀਦ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਇਹ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਮਹਾਨ ਕੁਰਬਾਨੀ ਦੀ ਯਾਦ ਨੂੰ ਤਾਜ਼ਾ ਕਰਦੀ ਹੋਈ ਇਹ ਫਤਿਹ ਦਿਵਸ ਦੀ ਤੀਸਰੀ ਸ਼ਤਾਬਦੀ ਮਨਾਈ ਜਾ ਰਹੀ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਹਜ਼ੂਰ ਕਲਗੀਧਰ ਪਾਤਸ਼ਾਹ ਜਿਸ ਵਕਤ 1708 ਈਸਵੀ ਦੇ ਅੰਦਰ ਦਸਮ ਪਿਤਾ ਜੀ ਨੇ ਸ੍ਰੀ ਅਬਚਲ ਨਗਰ ਨਾਦੇੜ ਤੱਕ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਚਰਨ ਪਾਏ, ਉੱਥੇ ਗੁਰਦੁਆਰਾ ਬੰਦਾ ਘਾਟ ਸਾਹਿਬ ਗੋਦਾਵਰੀ ਦੇ ਕਿਨਾਰੇ ਤੇ ਸਤਿਗੁਰਾਂ ਦੀ ਪਾਵਨ ਚਰਨ ਛੋਹ ਲੈ ਕੇ ਇਹ ਵੈਰਾਗੀ ਮਤ ਦੇ ਮਹਾਨ ਸਾਧੂ ਸਨ। ਮਾਧੋ ਦਾਸ ਵੈਰਾਗੀ ਬਾਬਾ ਜੀ ਦਾ ਪਹਿਲਾ ਨਾਮ ਸੀ। ਜਦੋਂ ਹਜ਼ੂਰ ਦੀ ਚਰਨ ਛੋਹ ਪ੍ਰਾਪਤ ਕੀਤੀ, ਹਜ਼ੂਰ ਨੇ ਸਾਰਾ ਮਨ ਦਾ ਮਾਣ ਜੋ ਮਾਨਸਿਕ ਬਲ ਰਿਧੀਆਂ ਸਿੱਧੀਆਂ ਦਾ ਮਨ ਦੇ ਵਿੱਚ ਹੰਕਾਰ ਸੀ ਉਹ ਸਾਰੇ ਮਾਣ ਨੂੰ ਮੇਟ ਕੇ ਕਿਰਪਾ ਦ੍ਰਿਸ਼ਟੀ ਕੀਤੀ। ਉਸ ਵਕਤ ਮਾਧੋ ਦਾਸ ਵੈਰਾਗੀ ਨੇ ਹਜ਼ੂਰ ਦੇ ਚਰਨ ਪਕੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣੇ ਚਰਨਾਂ ਦਾ ਦਾਸ ਬਣਾ ਕੇ ਆਪਣੇ ਦਰ ਦੀ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰੋ। ਉਸ ਵਕਤ ਸਤਿਗੁਰਾਂ ਨੇ ਬਚਨ ਕੀਤਾ ਕਿ ਜੇ ਗੁਰੂ ਘਰ ਦੀ ਸੇਵਾ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਬਚਨ ਕਰਨ ਦੀ ਦੇਰ ਸੀ, ਇਸ ਮਹਾਤਮਾ ਮਾਧੋ ਦਾਸ ਵੈਰਾਗੀ ਨੇ ਹੱਥ ਜੋੜ ਕੇ ਸਤਿਗੁਰੂ ਜੀ ਦਾ ਹੁਕਮ ਪ੍ਰਵਾਨ ਕੀਤਾ। ਹਜ਼ੂਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਆਪ ਅੰਮ੍ਰਿਤ ਸੰਚਾਰ ਕਰਵਾਇਆ ਔਰ ਇਸ ਮਹਾਤਮਾ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਛਕਾਉਣ ਤੋਂ ਬਾਅਦ ਹਜ਼ੂਰ ਨੇ ਆਪ ਨਾਮ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਰੱਖਿਆ। ਪ੍ਰਸਿੱਧ ਔਰ ਪ੍ਰਚਲਿਤ ਨਾਮ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਹੀ ਹੈ, ਕਿਉਂਕਿ ਸਤਿਗੁਰਾਂ ਨੂੰ ਬਚਨ ਕੀਤੇ ਸਨ, ਮਹਾਰਾਜ ਮੈਂ ਆਪ ਜੀ ਦੇ ਦਰ ਦਾ ਬੰਦਾ, ਬੰਦੇ ਦੇ ਅਰਥ ਹੈ ਗੁਲਾਮ, ਸੇਵਕ, ਦਾਸ, ਮੈਂ ਆਪ ਜੀ ਦੇ ਦਰ ਦਾ ਦਾਸ ਹਾਂ, ਸੇਵਕ ਹਾਂ, ਪਰ ਸਤਿਗੁਰਾਂ ਨੇ ਅੰਮ੍ਰਿਤ ਛਕਾ ਕੇ ਨਾਮ ਬਾਬਾ ਗੁਰਬਖਸ਼ ਸਿੰਘ ਜੀ ਰੱਖਿਆ। ਸਤਿਗੁਰਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਫੇਰ ਬੇਨਤੀ ਕਰਕੇ ਸੇਵਾ ਦੀ ਯਾਚਨਾ ਕੀਤੀ ਤਾਂ ਹਜ਼ੂਰ ਨੇ ਬਚਨ ਕੀਤਾ ਕਿ ਜੇ ਸਾਡੀ ਸੇਵਾ ਕਰਨੀ ਹੈ ਤਾਂ ਜਿਨ੍ਹਾਂ ਜ਼ਾਲਮਾਂ ਜੁਰਬਾਣਿਆਂ ਨੇ ਖਾਲਸੇ ਉੱਤੇ ਬਹੁਤ ਵੱਡੇ ਵੱਡੇ ਅਤਿਆਚਾਰ ਕੀਤੇ ਹੈ ਔਰ ਬਹੁਤ ਨਿਰਦੋਸ਼ ਛੋਟੇ ਛੋਟੇ ਉਮਰ ਦੇ ਭੁਜੰਗੀਆਂ ਨੂੰ, ਬਿਰਧਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਗੁਰਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਔਰ ਸਿੱਖ ਪੰਥ ਦੇ ਹੱਕ ਵਿੱਚ ਹਾਹ ਦਾ ਨਾਰਾ ਮਾਰਨ ਵਾਲੇ ਔਰ ਜਿਨ੍ਹਾਂ ਨੇ ਸਾਡੇ ਨਾਲ ਵੇਖੇ ਭਗਾਣੀ ਦੀ ਆਪਣੇ ਪਰਿਵਾਰ ਦਾ ਬਹੁਤ ਵੱਡਾ ਬੁੱਧੂ ਸ਼ਾਹ ਜੋ ਸਢੌੜੇ ਦਾ, ਉਸ ਪੀਰ ਬੁੱਧੂ ਸ਼ਾਹ ਨੂੰ ਵੀ ਗੁਰੂ ਸਾਹਿਬ ਜੀ ਕਹਿਣ ਲੱਗੇ ਸਾਡਾ ਮਦਦਗਾਰ ਜਾਣ ਕੇ ਉਸ ਦੇ ਸਾਰੇ ਪਰਿਵਾਰ ਨੂੰ ਔਰ ਪੀਰ ਬੁੱਧੂ ਸ਼ਾਹ ਨੂੰ ਵੀ ਉਹਨਾਂ ਜ਼ਾਲਮ ਲੋਕਾਂ ਨੇ ਬਹੁਤ ਵੱਡਾ ਅਤਿਆਚਾਰ ਕਰਕੇ ਸ਼ਹੀਦ ਕੀਤਾ ਹੈ। ਉਹਨਾਂ ਜ਼ਾਲਮਾਂ ਨੂੰ ਜਾ ਕੇ ਸੋਧਣਾ और पंथ दे दुश्मना दे नाल टक्कर लैके खालसे दा राज भाग कायम करना, ए बख्शिशां करके पंज तीर हजूर ने अपने पत्थे विचों दे के पंज सिंघां दी ताबिया बाबा बंदा सिंह जी बहादुर नूं भेट के हुक्म कीता कि जदों भी तू अरदास करके जिस भी पासे तुरेगा तां तेरे अगे जित दे धौंसे अते फतेह दियां गुंजारां तेनूं प्राप्त होणगियां। उस वक्त बाबा जी बेअंत सिंघां नूं नाल लैके चलदे होए खालसा जी सढौड़े दे जालमां नूं सोधा ला के पंजाब विच आए। उस जालम वजीदे नूं जिसने 7 साल 9 साल दी छोटी अवस्था दे साहिबजादे धन बाबा जोरावर सिंह जी धन बाबा फतेह सिंह जी नूं जिथे अज गुरद्वारा फतेहगढ़ साहिब सुभाईमान है, ए जगह सरहंद दे सूबे नवाब वजीद खां दी कचहरी सी, इस जगह विच नीहां विच चिण के शहीद कीता, माता जी नूं ठंडे बुरज अंदर शहीद कीता। उस वक्त बाबा जी ये सारा समाचार लैके वजीदे दे नाल मैदाने जंग दे विच जूझण वास्ते तैयार होए और आप जी बहुत वड्डा सिंघां दा दल नाल लैके जिथे अजकल चंडीगढ़ दे नेड़े गुरद्वारा साहिब नाभा साहिब पातशाही 9वीं अते 10वीं ए स्थान है जीरकपुर दे नेड़े, इस जगह ते भाई जीवन सिंह जी सतगुरु 9वें पातशाह जी दा शहीद कीते जाण तो बाद सीस लैके आए सन। आनंदपुर साहब जांदियां नूं इक रात इत्थे गुजारी और मुसलमान धर्म दे बहुत ही उच्चे सुच्चे साधक महान तपस्वी सतगुरां दे अनन श्रद्धालु फकीर दरगाही शाह ने सतगुरां दे सीस दी सारी रात अदब सत्कार दे नाल इस स्थान ते सेवा कीती, आप चौर दी सेवा कीती, भाई जीवन सिंह जी दा बहुत वड्डा सन्मान और सत्कार कीता और उसे स्थान ते बाद विच दसम पातशाह जी ने भी चरण पाए सन। इस स्थान ते आके बाबा बंदा सिंह जी ने प्राण कीता, अरदास कीती सच्चे पातशाह छोटे साहिबजादियां दे और माता जी दे कातलां नूं जालमां नूं मैं सोध के ही दम लवांगा, मैनू आप जो जुल्म अते जबर दे खिलाफ जूझण दा बल समर्था और ताकत बख्शिश करो। ये अरदास कड़ा प्रसाद दी देख करके करवाई और चप्पड़चिड़ी दे मैदान दे अंदर वजीदे दे नाल दो हथ करके वजीदे नूं मौत दे घाट उतारिया, सारे जालमां नूं सोधा लाया। चप्पड़चिड़ी दे मैदान विच्चों जित दे नगारे बजाउंदे होए बाबा जी इस पावन पवित्र स्थान ते पुज्जे है जिथे अज गुरद्वारा साहिब फतेहगढ़ सुभाईमान है। इत्थे पुरातन सिंघां ने जिस जगह ते साहिबजादिया नूं शहीद कीता सी अज भी फतेहगढ़ साहब की इमारत दे थले भोरा साहिब है और सुनहरी पालकी दे सामने सुंदर छोटा थड़ा जिस उत्ते शस्त्र सजाए जाते हैं, ये जगह सी साहिबजादिया नूं नीहां विच चिण के शहीद करन वाली। इस पावन जगह की भाल करके बाबा जी ने आप नाल सारे खालसे नूं अते सिंघां नूं लै के छोटे थड़ा साहिब जी की तैयारी करवा के इशनान कराया और कड़ा प्रसाद की देख करके साहिबजादियां की याद विच अरदास कीती और निशान साहिब चुलाए और उस पावन पवित्र स्थान का नाम गुरद्वारा फतेहगढ़ साहिब छोटे बाबा बाबा फतेह सिंह जी के नाम ते रखिया। इतनी वड्डी कुर्बानी उस महापुरख ने कीती है जिन्हां दी याद विच क्योंकि सरहंद दी इट नाल इट खड़काई, उन्हां दी याद विच इह फतेह दिवस दी तीसरी शताब्दी समुच्चा खालसा पंथ 11, 12, 13, 14 मई नूं पावन धरती श्री फतेहगढ़ साहिब विखे मना रहा है। इह सारी शताब्दी बाबा जी दी याद नूं समर्पित है और थाऊं थाई खालसे पंथ वालों इस शताब्दी नूं समर्पित ਵਿਸ਼ੇਸ਼ ਰੂਪ ਵਿੱਚ ਸਮਾਗਮ ਕੀਤੇ ਜਾ ਰਹੇ ਹਨ ਔਰ ਇਸ ਇਲਾਕੇ ਵਿੱਚ ਹੀ ਨਹੀਂ ਬਲਕਿ ਦੁਆਬੇ ਵਿੱਚ ਪਹਿਲੀ ਵਾਰ ਇਹ ਬਾਬਾ ਬੰਦਾ ਸਿੰਘ ਜੀ ਦੀ ਫਤਿਹ ਦਿਵਸ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਪਹਿਲਾ ਸਮਾਗਮ ਕੀਤਾ ਜਾ ਰਿਹਾ ਜੋ ਕਿ ਬਹੁਤ ਹੀ ਵੱਡਾ ਸ਼ਲਾਘਾਯੋਗ ਉੱਦਮ ਅਤੇ ਉਪਰਾਲਾ ਕੀਤਾ ਗਿਆ ਹੈ। ਆਓ, ਸਮਾਂ ਇਜਾਜ਼ਤ ਨਹੀਂ ਦਿੰਦਾ, ਮਨ ਬਿਰਤੀਆਂ ਨੂੰ ਇਕਾਗਰ ਕਰੋ, ਸੁਰਤ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ। ਸਤਿਗੁਰਾਂ ਦਾ ਬਹੁਤ ਸੁੰਦਰ ਗੁਰ ਇਤਿਹਾਸ ਆ ਰਿਹਾ ਹੈ, ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਕੁਝ ਸਮਾਂ ਤਕਰੀਬਨ 9 ਵਜੇ ਤੱਕ ਇਹ ਸਤਿਗੁਰਾਂ ਦੇ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕੇਤਮਾਲ ਖੰਡ ਦੇ ਅੰਦਰ ਪਹੁੰਚ ਰਹੇ ਹੈ ਔਰ ਜਿਵੇਂ ਉੱਥੇ ਭੁੱਲੇ ਭਟਕੇ ਹੋਏ ਲੋਕਾਂ ਨੂੰ ਨਾਮ ਦਾ ਉਪਦੇਸ਼ ਦੇ ਕੇ ਗੁਰਮਤਿ ਗੁਰਸਿੱਖੀ ਦੀ ਮਰਿਆਦਾ ਦ੍ਰਿੜ ਕਰਵਾਉਣਗੇ, ਗੁਰਮਤਿ ਦੇ ਧਾਰਨੀ ਬਣਾਉਣਗੇ, ਸਾਰਿਆਂ ਜੀਵਾਂ ਉੱਤੇ ਸਤਿਗੁਰੂ ਜਿਵੇਂ ਬਖਸ਼ਿਸ਼ਾਂ ਕਰਨਗੇ, ਉਹ ਬਹੁਤ ਸਾਧ ਸੰਗਤ ਜੀ ਸੁੰਦਰ ਗੁਰ ਇਤਿਹਾਸ ਸ਼ਰਧਾ ਭਾਵਨਾ ਪੈਦਾ ਕਰਨ ਵਾਲਾ, ਹਿਰਦੇ ਵਿੱਚ ਪ੍ਰੇਮਾ ਭਗਤੀ ਪੈਦਾ ਕਰਨ ਵਾਲਾ, ਗੁਰਸਿੱਖੀ ਦੀ ਹਿਰਦੇ ਦੇ ਅੰਦਰ ਲਾਗ ਲਾਉਣ ਵਾਲਾ, ਗੁਰਸਿੱਖੀ ਦੀ ਜੋਤ ਨੂੰ ਹਿਰਦੇ ਵਿੱਚ ਜਗਾਉਣ ਵਾਲਾ ਐਸਾ ਪਰਮ ਪਵਿੱਤਰ ਇਤਿਹਾਸ ਆਪ ਸੰਗਤਾਂ ਪ੍ਰੇਮ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਦਰ ਵਾਚ ਚੌਪਈ ਸੁਣਿਆ ਸ੍ਰੀ ਅੰਗਦ ਇਤਿਹਾਸਾ।
ਧੰਨ ਭਾਈ ਬਾਲਾ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਇਹ ਪਾਵਨ ਪਵਿੱਤਰ ਇਤਿਹਾਸ, ਪਾਵਨ ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ ਵਿਖੇ ਜਿਸ ਅਸਥਾਨ ਤੇ 8 ਪਾਤਸ਼ਾਹੀਆਂ ਨੇ ਚਰਨ ਪਾਏ, ਬਲਕਿ ਮਹਾਂਪੁਰਸ਼ ਦੱਸਿਆ ਕਰਦੇ ਸਨ 9 ਸਤਿਗੁਰਾਂ ਨੇ ਉਸ ਧਰਤੀ ਉੱਤੇ ਚਰਨ ਪਾਏ ਹੈ, ਪਰ ਪ੍ਰਸਿੱਧ 8 ਪਾਤਸ਼ਾਹੀਆਂ ਕਰਕੇ ਹੈ। ਵੈਸੇ 9 ਸਤਿਗੁਰਾਂ ਨੇ ਉਸ ਅਸਥਾਨ ਉੱਤੇ ਚਰਨ ਪਾਏ ਹੈ, ਉਸ ਧਰਤੀ ਨੂੰ ਪਵਿੱਤਰ ਕੀਤਾ ਹੈ। ਐਸੀ ਧਰਤੀ ਜੋ ਖਡੂਰ ਸਾਹਿਬ ਹੈ, ਉਸ ਪਾਵਨ ਧਰਤੀ ਤੇ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਸੁਭਾਏਮਾਨ ਹੈ। ਬਹੁਤ ਵੱਡਾ ਸੁੰਦਰ ਸਰੋਵਰ, ਬਹੁਤ ਸੁੰਦਰ ਸਰੋਵਰ ਦੇ ਕਿਨਾਰੇ ਤੇ ਗੁਰ ਅਸਥਾਨ ਸਜ ਰਿਹਾ ਹੈ, ਜਿਸ ਅਸਥਾਨ ਦੀ ਸੇਵਾ ਮਹਾਂਪੁਰਖ ਬ੍ਰਹਮ ਗਿਆਨੀ ਸੰਤ ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਨੇ ਆਪ ਆਪਣੇ ਹੱਥੀਂ ਕਰਵਾਈ ਸੀ। ਉਹਨਾਂ ਦੇ ਹੱਥਾਂ ਦਾ ਬਣਿਆ ਅੱਜ ਵੀ ਉਹ ਅਸਥਾਨ ਜਿਉਂ ਦਾ ਤਿਉਂ ਮਹਾਂਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਸੁਰੱਖਿਅਤ ਰੱਖਿਆ ਹੋਇਆ ਹੈ। ਸਰੋਵਰ ਦੀਆਂ ਪ੍ਰਕਰਮਾਂ ਦੀ ਬਹੁਤ ਸੁੰਦਰ ਸੇਵਾ ਹੋ ਰਹੀ ਹੈ। ਦੀਵਾਨ ਅਸਥਾਨ ਦੀਆਂ ਸੇਵਾਵਾਂ ਉਸ ਅਸਥਾਨ ਨੂੰ ਸੁੰਦਰ ਤੋਂ ਸੁੰਦਰ ਦਿੱਖ ਦੇਣ ਵਾਸਤੇ ਬਹੁਤ ਵੱਡੀ ਮਹਾਂਪੁਰਸ਼ਾਂ ਵੱਲੋਂ ਇਹ ਮਿਹਨਤ ਅਤੇ ਉਪਰਾਲਾ ਕੀਤਾ ਜਾ ਰਿਹਾ ਹੈ। ਸਤਿਗੁਰੂ ਜੀ ਉਸ ਅਸਥਾਨ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਵਿਖੇ ਸਿੰਘਾਸਨ ਉੱਤੇ ਸਮਾਧੀ ਲਾ ਕੇ ਸੱਜ ਜਾਂਦੇ ਔਰ ਭਾਈ ਬਾਲੇ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰਾ ਇਤਿਹਾਸ ਆਪ ਇੱਕ ਚੌਂਕੜੇ ਵਿੱਚ ਬੈਠ ਕੇ ਰੋਜ਼ਾਨਾ ਸ਼ਾਮ ਦੇ ਦੀਵਾਨ ਅੰਦਰ ਆਪ ਵੀ ਸਰਵਣ ਕਰਿਆ ਕਰਦੇ ਔਰ ਸੰਗਤਾਂ ਨੂੰ ਵੀ ਸਰਵਣ ਕਰਵਾਇਆ ਕਰਦੇ ਸਨ। ਉਸ ਗੁਰ ਇਤਿਹਾਸ ਦੀ ਪੋਥੀ ਸਾਰੀ ਜਨਮ ਸਾਖੀ ਭਾਈ ਬਾਲੇ ਵਾਲੀ ਵਿੱਚ ਉਹ ਸਾਰਾ ਇਤਿਹਾਸ ਅੰਕਿਤ ਕੀਤਾ ਗਿਆ ਔਰ ਸੁਲਤਾਨਪੁਰ ਸਾਹਿਬ ਦੇ ਰਹਿਣ ਵਾਲੇ ਸਤਿਗੁਰਾਂ ਦੇ ਨਨ ਪਿਆਰੇ ਸਿੱਖ ਭਾਈ ਪੈੜੇ ਮੋਖੇ ਨੇ ਉਹ ਸਾਰੀ ਜਨਮ ਸਾਖੀ ਲਿਖਤੀ ਰੂਪ ਦੇ ਵਿੱਚ ਆਪ ਲਿਖੀ, ਜਿਸ ਤੋਂ ਅੱਗੇ ਸੋਧ ਕੇ ਉਤਾਰਾ। ਇਹ ਕਾਵਿ ਦੇ ਰੂਪ ਵਿੱਚ ਗੁਰੂ ਘਰ ਦੇ ਮਹਾਨ ਵਿਦਵਾਨ ਕਰਨੀ ਕਮਾਈ ਵਾਲੀ ਪਵਿੱਤਰ ਆਤਮਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅੰਦਰ ਸਾਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਗੁਰ ਇਤਿਹਾਸ ਅੰਕਿਤ ਕੀਤਾ ਹੈ। ਉਹ ਬਚਨ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਰੂਪ ਵਿੱਚ ਕਹਿ ਰਹੇ ਹੈ ਕਿ ਹੇ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਗਲਾ ਇਤਿਹਾਸ ਦਾ ਪ੍ਰਸੰਗ ਆਪ ਬਹੁਤ ਪ੍ਰੇਮ ਦੇ ਨਾਲ ਸਰਵਣ ਕਰਨਾ ਕਰੋ।
ਵਿਦਾ ਹੋਏ ਗਮਨੇ ਸੁਖ ਰਾਸਾ,
ਸੁਖਾਂ ਦੀ ਰਾਹ, ਸੁਖਾਂ ਦਾ ਘਰ। ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਇਲਾਕਿਆਂ ਦੇ ਵਿੱਚ ਜਦੋਂ ਧਰੂਪੁਰੀ ਤੋਂ ਲੈ ਕੇ ਵੱਖ ਵੱਖ ਖੰਡਾਂ ਦੇ ਅੰਦਰ ਚਰਨ ਪਾਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਥਾਵਾਂ ਦੇ ਉੱਤੇ ਗੁਰਮਤ ਭਉ ਭਗਤੀ ਅਤੇ ਨਾਮ ਦਾ ਉਪਦੇਸ਼ ਦੇ ਕਰਕੇ ਸੱਚੇ ਪਾਤਸ਼ਾਹ ਹਰ ਖਬਰ ਵਿੱਚੋਂ ਵਿਦਾ ਹੋ ਕੇ
ਕੇਤਮਾਲ ਜਹ ਖੰਡ ਸੁਹਾਵਾ,
ਜਿਸ ਧਰਤੀ ਉੱਤੇ ਕੇਤਮਾਲ ਖੰਡ ਸੋਭਨੀਕ ਸੀ ਉਸ ਧਰਤੀ ਵੱਲ ਨੂੰ ਸਤਿਗੁਰਾਂ ਨੇ ਜਾਣਾ ਕੀਤਾ ਹੈ।
ਤਹਾਂ ਪਹੁੰਚੇ ਦੁੱਖ ਬਨ ਦਾਵਾ,
ਉੱਥੇ ਪਹੁੰਚੇ ਹੈ ਜਿਹੜੇ ਸਤਿਗੁਰੂ ਮਹਾਰਾਜ ਦੁੱਖਾਂ ਨੂੰ ਦੋ ਅਗਨੀ ਬਣ ਕੇ ਸਾੜਨ ਵਾਲੇ ਹੈ, ਜਿਵੇਂ ਸਾਧ ਸਿੰਘ ਜੀ ਦੋ ਅਗਨੀ ਜੰਗਲ ਨੂੰ ਸਾੜ ਕੇ ਭਸਮ ਕਰ ਦਿੰਦੀ ਹੈ, ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੁੱਖਾਂ ਦੀ ਦੋ ਅਗਨੀ ਨੂੰ ਇੱਕ ਪਲ ਵਿੱਚ ਸਾੜ ਕੇ ਨਾਸ਼ ਕਰ ਦਿੰਦੇ ਹੈ, ਭਸਮ ਕਰ ਦਿੰਦੇ ਹੈ। ਐਸੇ ਦੁੱਖਾਂ ਦੇ ਨਾਸ਼ਕ ਸਤਿਗੁਰੂ ਜੀ ਕੇਤਮਾਲ ਖੰਡ ਵਿੱਚ ਪੁੱਜੇ ਹਨ।
ਉਪ ਪ੍ਰਜਾ ਤਹਿ ਕੇ ਨਰ ਸਾਰੇ,
ਕੇਤਮਾਲ ਖੰਡ ਦਾ ਰਾਜਾ ਅਤੇ ਉੱਥੋਂ ਦੀ ਪ੍ਰਜਾ, ਉੱਥੋਂ ਦੇ ਜਿੰਨੇ ਸਾਰੇ ਮਨੁੱਖ ਸਨ,
ਜੈ ਸ੍ਰੀ ਚੰਡੀ ਹਿਤ ਧਾਰੇ,
ਉਹ ਸਮੇਂ ਸ੍ਰੀ ਚੰਡੀ ਦੇਵੀ ਦੀ ਪੂਜਾ ਕਰਿਆ ਕਰਦੇ ਸਨ, ਚੰਡੀ ਦਾ ਇਰਾਦਨ ਕਰਿਆ ਕਰਦੇ ਸਨ, ਚੰਡੀ ਦੇ ਉਪਾਸ਼ਕ ਸਨ।
ਵਿਸ਼ਾਲ ਸੋ ਤਹਿਵਾ,
ਔਰ ਹਰ ਸਾਲ ਉਹ ਚੰਡੀ ਦੀ ਯਾਦ ਵਿੱਚ ਬੜਾ ਭਾਰੀ ਮੇਲਾ ਮਨਾਇਆ ਕਰਦੇ ਸਨ। ਜਦੋਂ ਸਤਿਗੁਰੂ ਜੀ ਉਸ ਜਗ੍ਹਾ ਪੁੱਜੇ ਆ, ਉਸ ਦਿਨ ਦੇਵੀ ਚੰਡੀ ਦੇ ਮੰਦਿਰ ਵਿੱਚ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ, ਜੋ ਹਰ ਸਾਲ ਲਾਇਆ ਜਾਂਦਾ ਸੀ ਰਾਜੇ ਵੱਲੋਂ।
ਭਵਨ ਕਾਲਕਾ ਰਾਜਤ ਜਹਿਵਾ,
ਔਰ ਕਾਲਕਾ ਦਾ ਚੰਡੀ ਦਾ ਬੜਾ ਸੁੰਦਰ ਜਿਸ ਜਗ੍ਹਾ ਘਰ ਭਾਵ ਮੰਦਿਰ ਬਣਿਆ ਹੋਇਆ ਸੀ,
ਵੈਸੇ ਸ੍ਰੀ ਗੁਰਮਾਰਗ ਮਾਹੀ,
ਜਿਸ ਰਸਤੇ ਉੱਤੋਂ ਦੀ ਲੋਕ ਚੰਡੀ ਦੇ ਮੰਦਿਰ ਵਿੱਚ ਜਾਇਆ ਕਰਦੇ ਸਨ, ਉਸ ਰਸਤੇ ਦੀ ਭੀੜ ਦੇ ਇੱਕ ਪਾਸੇ ਵਿਚਾਲੇ ਸਤਿਗੁਰੂ ਮਹਾਰਾਜ ਜੀ ਇੱਕ ਕਿਨਾਰੇ ਭਾਈ ਬਾਲੇ ਅਤੇ ਮਰਦਾਨੇ ਨੂੰ ਲੈ ਕੇ ਸੱਜ ਗਏ, ਬੈਠ ਗਏ।
ਨਰ ਅਨੇਕਾਂ ਵਹਿ ਇੱਕ ਜਾਹੀ,
ਅਨੇਕਾਂ ਲੋਕ ਮੰਦਿਰ ਵਿੱਚ ਚੰਡੀ ਦੀ ਪੂਜਾ ਕਰਨ ਲਈ ਜਾ ਰਹੇ ਹੈ, ਔਰ ਅਨੇਕਾਂ ਹੀ ਪੂਜਾ ਕਰਕੇ ਮੇਲੇ ਵਿੱਚ ਵਾਪਸ ਮੁੜੇ ਆਉਂਦੇ ਹਨ।
ਮੇਲੇ ਬਲ ਬਸ ਭੇਟ ਚੜਾਵੇ ਹੈ,
ਔਰ ਮੇਲੇ ਦੇ ਵਿੱਚ ਜਾ ਜਾ ਕੇ ਲੋਕ ਪਸ਼ੂਆਂ ਦੀਆਂ ਬਹੁਤ ਵੱਡੀਆਂ ਵੱਡੀਆਂ ਬਲੀਆਂ ਦੇ ਕੇ ਭੇਟਾਂ ਚੜਾ ਰਹੇ ਹਨ।
ਪਰ ਪਾਵਹਿ ਨਿਜ ਸੀਸ ਝੁਕਾਵਹਿ ਹੈ,
ਔਰ ਦੇਵੀ ਦੀ ਮੂਰਤੀ ਅੱਗੇ ਜਾ ਕੇ ਸਿਰ ਝੁਕਾਉਂਦੇ ਹੈ, ਔਰ ਮਨ ਇੱਛਤ ਵਰ ਮੰਗਦੇ ਹਨ, ਬਰਬਰਾਂ ਦੀ ਪ੍ਰਾਪਤੀ ਕਰਦੇ ਹੈ।
ਜਬਹਿ ਨਿਰਪਤ ਲੈ ਆਇਓ ਟੋਲਾ,
ਇੰਨੇ ਨੂੰ ਇਸ ਕੇਤਮਾਲ ਖੰਡ ਦਾ ਰਾਜਾ ਆਪ ਬੜਾ ਭਾਰੀ ਜੱਥਾ ਨਾਲ ਲੈ ਕੇ ਲੋਕਾਂ ਦਾ, ਵਜ਼ੀਰਾਂ ਅਮੀਰਾਂ ਦਾ, ਪ੍ਰਜਾ ਦਾ ਦੇਵੀ ਦੇ ਮੰਦਿਰ ਦੇ ਵਿੱਚ ਭੇਟਾ ਚੜਾਉਣ ਵਾਸਤੇ, ਬਲੀ ਦੇਣ ਵਾਸਤੇ ਆਪਣੇ ਰਾਜ ਦੇ ਮਹਿਲਾਂ ਵਿੱਚੋਂ ਚੱਲ ਕੇ ਆਇਆ।
ਹਮੇ ਬਲੋਕਤ ਮੁਖਤੇ ਬੋਲਾ,
ਉਸ ਵਕਤ ਭਾਈ ਬਾਲਾ ਜੀ ਦੱਸਦੇ ਆ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ, ਮਹਾਰਾਜ ਜਦੋਂ ਸਾਨੂੰ ਉਸ ਦੇਸ਼ ਦੇ ਰਾਜੇ ਨੇ ਵੇਖਿਆ ਤਾਂ ਸਤਿਗੁਰੂ ਜੀ ਨੂੰ ਅਤੇ ਸਾਨੂੰ ਵੇਖ ਕੇ ਉਸ ਵਕਤ ਉਸ ਨੇ ਆਪਣੀ ਜ਼ਬਾਨ ਤੋਂ ਕੁਝ ਬਚਨ ਕਿਹਾ।
ਅਪਰ ਦੇਸ਼ ਕੇ ਮਨ ਜਦ ਸਾਵ ਹੈ,
ਇਹ ਜਿਹੜੇ ਮਨੁੱਖ ਦੇ ਆਪਾਂ ਨੂੰ ਦਿਸ ਰਹੇ ਆ, ਆਪਾਂ ਦੇਖ ਰਹੇ ਹਾਂ, ਇਹ ਆਪਣੇ ਦੇਸ਼ ਦੇ ਲੋਕ ਨਹੀਂ, ਇਹ ਹੋਰ ਕਿਸੇ ਦੇਸ਼ ਦੇ ਲੋਕ, ਹੋਰ ਕਿਸੇ ਦੇਸ਼ ਦੇ ਮਨੁੱਖ ਆਏ ਆ ਜਿਹੜੇ ਆਪਣੇ ਸਾਹਮਣੇ ਬੈਠੇ
ਆਏ, ਭੇਟ ਚੜਾਵੇ ਹੈ।
ਇਸ ਕਰਕੇ ਰਾਜੇ ਨੇ ਉਸੇ ਵਕਤ ਹੁਕਮ ਕਰ ਦਿੱਤਾ ਕਿ ਇਹਨਾਂ ਵਿੱਚੋਂ ਇੱਕ ਨੂੰ ਫੜ ਲਓ ਤੇ ਇੱਕ ਨੂੰ ਨਾਲ ਲਿਜਾ ਕੇ ਉਹਦੇ ਸਿਰ ਦੀ ਬਲੀ ਆਪਾਂ ਦੇਵੀ ਦੇ ਮੰਦਿਰ ਦੇ ਵਿੱਚ ਦੇ ਕੇ ਭੇਟਾ ਚੜਾ ਦਈਏ।
ਸੁਣੀਏ ਸ੍ਰੀ ਅੰਗਦ ਕਹਿ ਬਾਲਾ,
ਉਸ ਵਕਤ ਧੰਨ ਗੁਰੂ ਅੰਗਦ ਦੇਵ ਜੀ ਨੂੰ ਭਾਈ ਬਾਲਾ ਜੀ ਕਹਿਣ ਲੱਗੇ, ਸਤਿਗੁਰੂ ਜੀ ਬੜੀ ਰੌਚਕ ਕਥਾ ਹੈ, ਆਪ ਸੁਣਨਾ ਕਰੋ ਕਿਵੇਂ ਉੱਥੇ ਹੋਇਆ।
ਮੁਝਕੋ ਕਹਿ ਲੀਨੋ ਤੇ ਕਾਲਾ,
ਕਹਿੰਦੇ ਉਸੇ ਵਕਤ ਹੀ ਰਾਜੇ ਦੇ ਬੰਦਿਆਂ ਨੇ ਰਾਜੇ ਦਾ ਹੁਕਮ ਸੁਣਦਿਆਂ ਸਾਰ ਮੈਨੂੰ ਹੀ ਆ ਕੇ ਬਾਹਾਂ ਤੋਂ ਫੜ ਲਿਆ, ਸਤਿਗੁਰਾਂ ਦੇ ਪਾਸ ਬੈਠੇ ਹੋਏ ਨੂੰ।
ਬਹੁ ਹਰਖਾਏ ਬਜਾਵੇ ਢੋਲੂ,
ਔਰ ਮੈਨੂੰ ਅੱਗੇ ਲਾ ਕੇ ਲੈ ਤੁਰੇ ਤੇ ਬਹੁਤ ਖੁਸ਼ੀਆਂ ਮਨਾ ਰਹੇ ਹੈ, ਤੇ ਵੱਡੇ ਢੋਲ ਦੇ ਉੱਤੇ ਡੱਗੇ ਲਾ ਕੇ ਬਹੁਤ ਖੁਸ਼ੀਆਂ ਮਨਾ ਰਹੇ ਹਨ ਸਾਰੇ ਹੀ।
ਮੁਝੇ ਚਲਾਇਓ ਅਗਰਜ ਟੋਲੂ,
ਔਰ ਸਾਰੇ ਟੋਲੇ ਦੇ ਅੱਗੇ ਮੈਨੂੰ ਤੋਰ ਲਿਆ, ਆਪ ਸਾਰੇ ਮਗਰ ਮਗਰ ਹੋਰ ਤੁਰੇ,
और जेड़ा ढोली है ढोल उत्ते डका लाउंदा ते ढोल नू बजाउंदा है
कहे के भेट भली हम पाई
और आपस विच एक दूसरे नू कहिंदे सुनदे है कि अज आपां नू देवी दे मंदर विच बहुत चंगी भेटा मिली है जिहड़ी आपां देवी दे मंदर विच चढ़ाउणी है
वह प्रसन्न बर दे जगमाई
जग दी माता चंडी बहुत प्रसन्न हो के आपां नू बर देवेगी ਜਦੋਂ ਆਪਾਂ ਇਸ ਮਨੁੱਖ ਦੇ ਜਾ ਕੇ ਸਿਰ ਦੀ ਭੇਟਾ ਕਰਾਂਗੇ ਉਸ ਦੇ ਮੰਦਰ ਵਿਚ ਇਉਂ ਆਪਸ ਵਿਚ ਬੋਲਦੇ ਆ ਉਸ ਦੇਸ਼ ਦੇ ਰਾਜੇ ਦੇ ਨਾਲ ਦੇ ਲੋਕ ਅਤੇ ਰਾਜਾ
ਆਯੋ ਢਿੱਗ ਮਰਦਾਨਾ
ਇੰਨੇ ਨੂੰ ਭਾਈ ਬਾਲਾ ਜੀ ਕਹਿੰਦੇ ਜਦੋਂ ਮੈਨੂੰ ਫੜ ਕੇ ਅੱਗੇ ਤੋਰ ਲਿਆ ਤਾਂ ਬੜੀ ਕਾਹਲੀ ਦੇ ਨਾਲ ਭਾਈ ਮਰਦਾਨਾ ਇੱਕ ਛਿਨ ਵਿਚ ਉੱਠ ਕੇ ਮੇਰੇ ਪਾਸ ਆਇਆ ਸਤਿਗੁਰਾਂ
ਕੋਲੋਂ ਬਖਾਨਾ
ਮੈਨੂੰ ਇਸ ਤਰ੍ਹਾਂ ਭਾਈ ਮਰਦਾਨੇ ਨੇ ਕੋਲੇ ਹੋ ਕੇ ਬਚਨ ਕਰਨਾ ਕੀਤਾ
ਬਾਲੇ ਰਹੇ ਜੀਵਨਾ ਤੇਰਾ
ਇਹ ਬਾਲੇ ਹੁਣ ਤੇਰਾ ਜਿਉਣਾ ਮੁੱਕ ਗਿਆ ਜਿਉਣ ਦੀ ਆਪਣੀ ਆਸ ਲਾ ਦੇ ਹੁਣ ਤੈਨੂੰ ਇਨ੍ਹਾਂ ਨੇ ਮਾਰ ਦੇਣਾ ਹੈ
ਮ੍ਰਿਤੂ ਕਾਲ ਨੇ ਤੋ ਕੋ ਘੇਰਾ
ਤੈਨੂੰ ਮ੍ਰਿਤੂ ਦੇ ਸਮੇਂ ਨੇ ਭਾਵ ਮੌਤ ਦਾ ਜਿਹੜਾ ਸਮਾਂ ਆਉਂਦਾ ਹਰ ਇੱਕ ਉੱਤੇ ਉਸ ਮੌਤ ਦੇ ਸਮੇਂ ਨੇ ਅਖੀਰਲੇ ਸਮੇਂ ਨੇ ਤੇਰੇ ਉੱਤੇ ਘੇਰਾ ਪਾ ਲਿਆ ਆਲੇ ਦੁਆਲੇ ਤੋਂ
ਸਿਰ ਉਤਾਰ ਕੇ ਭੇਟ ਚੜਾਵਾ ਹੈ
ਹੁਣ ਇਹਨਾਂ ਨੇ ਤੈਨੂੰ ਦੇਵੀ ਦੇ ਮੰਦਰ ਵਿਚ ਲਿਜਾ ਕੇ ਧਨ ਨਾਲੋਂ ਸੀਸ ਲਾ ਕੇ ਦੇਵੀ ਦੇ ਮੰਦਰ ਵਿਚ ਤੇਰੀ ਭੇਟਾ ਚੜਾ ਦੇਣੀ ਹੈ
ਪੂਜ ਗੌਰ ਜਾਂ ਕੋਬਰ ਪਾਵਾ ਹੈ
ਔਰ ਗੌਰ ਜਾਂ ਜਿਹੜੀ ਚੰਡੀ ਹੈ ਦੁਰਗਾ ਹੈ ਉਸ ਦੀ ਪੂਜਾ ਕਰਨ ਵੇਲੇ ਇਹਨਾਂ ਨੇ ਤੇਰੇ ਸਿਰ ਦੀ ਭੇਟਾ ਉਸ ਦੇ ਕਦਮਾਂ ਵਿਚ ਅੱਗੇ ਰੱਖ ਦੇਣੀ ਆ ਮੂਰਤੀ ਦੇ
ਮੈਂ ਬੋਲਿਓ ਤੇ ਝੂਠ ਉਚਾਰਾ
ਉਸ ਵਕਤ ਭਾਈ ਬਾਲਾ ਜੀ ਕਹਿਣ ਲੱਗੇ ਕਿ हे ਮਰਦਾਨੇ ਜੋ ਤੂੰ ਇਹ ਗੱਲ ਕਹੀ ਹੈ ਕਿ ਤੇਰਾ ਜੀਵ ਜਿਉਣਾ ਹੁਣ ਮੁੱਕ ਗਿਆ ਹੈ ਹੁਣ ਤੂੰ ਜਿਉ ਨਹੀਂ ਸਕੇਗਾ ਇਹ ਗੱਲ ਤੂੰ ਸੱਚੀ ਨਹੀਂ ਕਹੀ ਹੈ ਝੂਠੀ ਹੈ
ਮਰਨ ਜੀਵਨ ਤਨ ਕੋ ਵਿਵਹਾਰ
ਭਾਈ ਬਾਲਾ ਜੀ ਕਹਿਣ ਲੱਗੇ ਮੈਂ ਭਾਈ ਮਰਦਾਨੇ ਨੂੰ ਇਤਰ ਦਿੱਤਾ ਕਿ ਭਾਈ ਮਰਦਾਨੇ ਮਰਨਾ ਅਤੇ ਜਿਉਣਾ ਇਹ ਸਰੀਰ ਦਾ ਵਿਵਹਾਰ ਹੈ ਸਰੀਰ ਦਾ ਕੰਮ ਹੈ
ਪੰਜ ਤੱਤ ਮਿਲ ਸਿਰਜ ਸਰੀਰਾ
ਇਹ ਜਿਹੜੇ ਪੰਜ ਤੱਤ ਵਾਹਿਗੁਰੂ ਨੇ ਸਾਜੇ ਹੈ ਧਰਤੀ ਹੈ ਪੌਣ ਹੈ ਪਾਣੀ ਹੈ ਅਗਨੀ ਹੈ ਆਕਾਸ਼ ਹੈ ਇਹਨਾਂ ਪੰਜਾਂ ਤੱਤਾਂ ਨੂੰ ਸਾਜ ਕੇ ਇਹਨਾਂ ਦੁਆਰਾ ਇਹਨਾਂ ਦੀ ਅੰਸ ਲੈ ਕੇ ਵਾਹਿਗੁਰੂ ਨੇ ਸਰੀਰ ਦੀ ਮੂਰਤੀ ਇਹ ਦੇਹ ਦਾ ਆਕਾਰ ਬਣਾਇਆ ਹੈ
ਜਿਸ ਜਾਤ ਜਬ ਹੋਤ ਬਖੀਰਾ
ਜਦੋਂ ਇਹ ਦੇਹ ਨਾਸ ਹੋ ਜਾਂਦੀ ਹੈ ਉਸੇ ਵਕਤ ਇਹ ਪੰਜੇ ਤੱਤਾਂ ਦੀ ਅੰਸ ਵੱਖੋ ਵੱਖਰੀ ਸਰੀਰ ਵਿਚੋਂ ਹੋ ਕੇ ਆਪੋ ਆਪਣੇ ਤੱਤ ਵਿਚ ਮਿਲ ਜਾਂਦੇ ਹੈ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਕਿਉਂ ਇਹ ਸਾਰੇ ਤੱਤ ਆਪੋ ਆਪਣੇ ਤੱਤਾਂ ਵਿਚ ਮਿਲ ਜਾਂਦੇ ਹਨ
ਆਤਮ ਵਿਖੇ ਨਾ ਜਨਮ ਨਾ ਮਰਨਾ
ਜਿਹੜੀ ਆਤਮਾ ਹੈ ਉਹਦੇ ਵਿਚ ਨਾ ਜਨਮ ਹੈ ਨਾ ਉਹ ਜੰਮਦੀ ਹੈ ਨਾ ਉਹ ਮਰਦੀ ਹੈ
ਫਰਕ ਨਾ ਸ਼ੋਕ ਨਾ ਕਿਸੇ ਤੇ ਡਰਨਾ
ਔਰ ਆਤਮਾ ਨੂੰ ਨਾ ਖੁਸ਼ੀ ਹੈ ਨਾ ਕਦੇ ਗਮੀ ਹੈ ਨਾ ਉਹ ਕਦੇ ਕਿਸੇ ਕੋਲੋਂ ਡਰਦੀ ਹੈ
ਮਾਰ ਨਾ ਸਕੇ ਤਾਹੇ ਕੋ
ਆਤਮਾ ਨੂੰ ਕੋਈ ਨੀ ਮਾਰ ਸਕਦਾ ਉਹ ਤਾਂ ਸਦਾ ਹੀ ਅਮਰ ਹੈ ਅਮਰ ਪਦਵੀ ਦੀ ਮਾਲਕ ਹੈ
ਸਤ ਚੇਤਨ ਨਿਤ ਆਨੰਦ ਜੋ
ਜਿਹੜਾ ਆਤਮ ਸਰੂਪ ਹੈ ਉਹ ਸਤ ਸਦਾ ਰਹਿਣ ਵਾਲਾ ਹੈ ਔਰ ਚੇਤਨ ਸਰੂਪ ਹੈ ਤੇ ਸਦਾ ਆਨੰਦ ਸਰੂਪ ਹੈ
ਪਾਵਕ ਦਹ ਨਾ ਨੀਰ ਡੁਬੈ ਹੈ
ਉਸ ਆਤਮ ਸਰੂਪ ਨੂੰ ਅੱਗ ਦਹ ਨਾਮ ਸਾੜ ਨਹੀਂ ਸਕਦੀ ਔਰ ਜਿਹੜਾ ਪਾਣੀ ਆ ਡੋਬ ਨਹੀਂ ਸਕਦਾ
ਕੋਟ ਸ਼ਸਤਰ ਸੋ ਨਹੀਂ ਛਿਦੈ ਹੈ
ਉਸ ਆਤਮ ਸਰੂਪ ਨੂੰ ਤਾਂ ਭਾਵੇਂ ਕੋਈ ਕਰੋੜਾਂ ਸ਼ਸਤਰ ਲੈ ਕੇ ਵਾਰ ਕਰੇ ਤਾਂ ਵੀ ਉਹਦੇ ਉੱਤੇ ਉਹ ਵਾਰ ਕਰਕੇ ਉਸ ਨੂੰ ਵਿੰਨ ਨਹੀਂ ਸਕਦੇ ਹਨ
ਜੀਵਨ ਮਰਨਾ ਮਨ ਹੈ ਪ੍ਰਾਣੀ
ਇਹ ਤਾਂ ਜਿਉਣਾ ਤੇ ਮਰਨਾ ਇਹ ਪ੍ਰਾਣੀ ਉਸ ਗੱਲ ਨੂੰ ਮੰਨਦਾ ਹੈ
ਹੰਕਾਰ ਸੋ ਜੇ ਅਗਿਆਨੀ
ਜਿਹੜਾ ਅਗਿਆਨ ਦੇ ਸਹਿਤ ਹੰਕਾਰ ਦੇ ਸਹਿਤ ਜਿਹੜਾ ਮਨੁੱਖ ਹੈ ਉਹ ਤਾਂ ਦੇਹ ਨੂੰ ਮਰਨਾ ਜੰਮਣਾ ਗਿਣਦਾ ਹੈ ਉਸ ਲਈ ਤਾਂ ਦੇਹ ਹੀ ਹੈ ਜੰਮਣਾ ਮਰਨਾ ਜਿਹੜਾ ਹੰਕਾਰ ਦੇ ਸਹਿਤ ਅਗਿਆਨੀ ਮਨੁੱਖ ਹੈ
ਅੰਤ ਸਮਾਂ ਤਨ ਆਨ ਲਗਤ ਜਬ
ਜਦੋਂ ਅੰਤ ਦਾ ਸਮਾਂ ਅਖੀਰਲਾ ਸਮਾਂ ਨੇੜੇ ਆ ਕੇ ਲੱਗਦਾ ਹੈ ਢੁਕਦਾ ਹੈ
ਕੋਈ ਉਪਾਅ ਨਾ ਰੱਖ ਸਕਦ ਤਬ
ਉਸ ਵਕਤ ਕੋਈ ਵੀ ਵੱਡੇ ਵੱਡੇ ਉਪਾਅ ਯਤਨ ਕਰਕੇ ਸਰੀਰ ਨੂੰ ਰੱਖ ਕੇ ਨਹੀਂ ਬਚਾ ਸਕਦਾ
ਜੇ ਨਾ ਸਮਾਂ ਮ੍ਰਿਤ ਕੋ ਅਬ ਹੋਈ
ਜੇ ਕਰਕੇ मौत दा समा ना आवे किसे दा
रोम ना छेद सके कब कोई
ता ओ समा आउण तो पहला कोई किसे दा एक रोम भी नहीं विन सकदा रोम नू भी नहीं कोई तोड़ सकदा रोम दा भी कुछ कोई बिगाड़ नहीं सकदा है
देश काल पुन बस्त बहोरी
देश ओ इलाका और काल मृत्यु दा समा और जिस वस्तु नाल जिस कारण दे नाल मौत होनी है जिन्ना चिरे तिन्ने अकत्तर नहीं हुंदे
तिन्नो होए जात एक ठौरी
उन्ना चिरे शरीर दा अंत नहीं आउंदा ए शरीर नहीं बिनसदा है इस करके जदों तिन्ने देश काल वस्तु एक थां ते इकट्ठे हो जांदे
तब इह देह ना बिनस कर जाई
तदों इह देह जिहड़ी है शरीर जिहड़ा उदों बिनसदा है उदों नाश हो करके संसार विच भस्म हो जांदा है
कोए ना इसको राख सकाई
फिर कोई इस देह नूं शरीर नूं रख के बचा नहीं सकदा है
एक ना तीनों महजे मिलत है
जे तिन्ना विचों एक भी ना मिले
तो तन रखिया काल करत है
फिर जेड़ा काल है ना वो ए शरीर दी रखिया करता है जे वस्तु ना मिले जा देश ओ इलाका ना प्राप्त होवे जिथे शरीर ने आके डिगना इना तिन्ना विचों जे एक वस्तु दी घाट रह जावे ता जेड़ा काल है जा कह लो वाहिगुरु परमेश्वर है कालन को काल महाकालन को काल है ओ इस देह दी ए शरीर दी आप रखिया करदा है
इयों सुन तूषण भा मरदाना
इयों श्री गुरु अंगद देव जी नूं कह रहे भाई बाला जी कहंदे जदों मैं इस तरह जवाब दिता भाई मरदाने नूं तां भाई मरदाना चुप कर गया को जवाब ना दे सकिया कोई
मुन संग देवी भवन पयाना
उस वक्त कहंदे बचन होके ही हटे सन भाई बाला जी कहंदे मेनू नाल लैके राजे दा सारा टोला देवी दे मंदर दे विच लै के पुज गए
श्री गुरु आप तहां चल आए
और सतगुरु जी भी मगरे मगर चल के उस जगह ते आ गए जिथे मेनू लै के गए सन मंदर दे अंदर
दिखे तमाशो कुछ न अलाए
सतगुरु जी ए सारी खेड नू तमाशे दा अर्थ है खेड इस सारी खेड नू अखां नाल वेख रहे सन पर रसना तो कोई बचन ना कीता धन गुरु नानक देव जी ने
जब के दुर्गा केर अगारी
जदों राजा ते राजे दी प्रजा ते मारन वाला जालम सारे मेनू बन के दुर्गा दे मंदर दे विच दुर्गा दी मूर्ति दे अगे लैके गए
तब अवनेश्वर गिरा उचारी
उस वक्त जेड़ा केतमाल खंड दा राजा सी उसने अपनी रसना तो हुक्म कीता
इस मानव को भेट चढ़ी जाए
ते जेड़ा मनुख आपा फड़ के लियाए हां सब तो पहला एदा सिर धड़ नालों वखरा करके एदी भेटा इस दे सिर दी भेटा दुर्गा दी मूर्ति दे कदमां दे विच रखो भाव इस नूं भेटा करना करो
वरदानी सो प्रसन्न करीजै
और जो वर देण वाली साडी माता चंडका है इस नूं आपां इस मनुख दे सिर दी भेटा दे के इहदी खुशी लईए प्रसन्नता लईए ਇਹ ਗੱਲ ਉਸ ਦੇਸ਼ ਦੇ ਰਾਜੇ ਨੇ ਆਪਣੀ ਜ਼ਬਾਨ ਤੋਂ ਕਹਿਣਾ ਕੀਤੀ
ਧੀਰ ਭੂਰ ਪੀ ਪਵਨ ਅਗਾਰੀ
ਔਰ ਜਿੰਨੀ ਵੀ ਧਰਤੀ ਉੱਤੇ ਮੇਲੇ ਵਿੱਚ ਆਏ ਲੋਕਾਂ ਦੀ ਭੀੜ ਸੀ ਉਹ ਵੀ ਸਾਰੇ ਭਾਈ ਬਾਲਾ ਜੀ ਕਹਿੰਦੇ ਮੇਰੀ ਬਲੀ ਨੂੰ ਮੇਰੇ ਕਤਲ ਨੂੰ ਦੇਖਣ ਵਾਸਤੇ ਸਾਰੇ ਅੱਗੇ ਆ ਗਏ ਚਾਰ ਚੁਫੇਰੇ ਲੋਕਾਂ ਦੀ ਭੀੜ ਹੀ ਭੀੜ ਹੋ ਗਈ
ਕੌਤਕ ਅਵਲੋਕਤ ਨਰ ਨਾਰੀ
ਜਿੰਨੇ ਇਸਤਰੀਆਂ ਪੁਰਸ਼ ਮੇਲੇ ਵਿਚ ਆਏ ਸਨ ਉਹ ਸਾਰੇ ਇਸ ਕੌਤਕ ਨੂੰ ਦੇਖਣ ਵਾਸਤੇ ਇਕੱਠੇ ਹੋਏ
ਇੰਜ ਲਈ ਇੱਕ ਮਨਜ ਕਿਰਪਾਨਾ
ਇੱਕ ਰਾਜੇ ਦੇ ਖਾਸ ਮਨੁੱਖ ਨੇ ਉਸੇ ਵਕਤ ਬਹੁਤ ਤਿੱਖੀ ਤਲਵਾਰ ਦੇ ਮੁੱਠੇ ਨੂੰ ਹੱਥ ਪਾ ਕੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਲੈਣਾ ਕੀਤੀ
ਚਮਕੀ ਦੇਖ ਡਰਿਓ ਮਰਦਾਨਾ
ਜਦੋਂ ਤਲਵਾਰ ਦੀ ਲਿਸ਼ਕ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਸਾਰੇ ਲੋਕਾਂ ਦੇ ਵਿੱਚ ਉਹਦੀਆਂ ਲਿਸ਼ਕਾਂ ਮਾਰਨ ਲੱਗੀਆਂ ਉਹ ਤਲਵਾਰ ਚਮਕੀ ਤਾਂ ਉਸ ਤਲਵਾਰ ਨੂੰ ਚਮਕਦੀ ਨੂੰ ਵੇਖ ਕੇ ਭਾਈ ਮਰਦਾਨਾ ਡਰ ਗਿਆ ਕਿ ਹੁਣ ਜ਼ਰੂਰ ਭਾਈ ਬਾਲੇ ਦਾ ਸਿਰ ਲਾਹ ਦੇਣਗੇ ਪਾਪੀ
ਸੰਗ ਰਹਿਣ ਵਾਰੋ ਪ੍ਰਭ ਤੇਰੇ
ਉਸ ਵਕਤ ਭਾਈ ਮਰਦਾਨੇ ਨੇ ਭਾਈ ਬਾਲਾ ਜੀ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਸਦਾ ਹੀ ਆਪ ਜੀ ਦੇ ਸਾਥ ਰਹਿਣ ਵਾਲਾ ਭਾਈ ਬਾਲਾ ਹੈ।
ਰੱਖਿਆ ਆਪ ਕਰੋ ਇਸ ਬੇਰੇ।
ਮਹਾਰਾਜ ਹੁਣ ਇਹਦੇ ਉੱਤੇ ਬੜਾ ਔਖਾ ਸਮਾਂ ਆ ਬਣਿਆ ਹੈ, ਹੁਣ ਇਸ ਔਖੇ ਸਮੇਂ ਤੁਹਾਡਾ ਫਰਜ਼ ਬਣਦਾ ਆਪਣੇ ਸਿੱਖ ਦੀ ਰੱਖਿਆ ਕਰੋ। ਸਤਿਗੁਰੂ ਜੀ ਸਾਰਾ ਜੀਵਨ ਇਸ ਨੇ ਆਪ ਜੀ ਦੀ ਸੇਵਾ ਵਿਚ ਗੁਜ਼ਾਰ ਦਿੱਤਾ, ਮੇਰੇ ਤੋਂ ਵੀ ਪਹਿਲਾਂ ਦਾ ਆਪ ਜੀ ਦੀ ਸੰਗਤ ਵਿਚ ਆਇਆ ਹੋਇਆ ਹੈ। ਆਪ ਕਿਰਪਾ ਕਰਕੇ ਹੁਣ ਭਾਈ ਬਾਲੇ ਦੀ ਤੁਸੀਂ ਰੱਖਿਆ ਕਰੋ। ਇਹ ਬੇਨਤੀ ਭਾਈ ਮਰਦਾਨੇ ਨੇ ਕੀਤੀ ਸਤਿਗੁਰਾਂ ਦੇ ਚਰਨਾਂ ਵਿਚ।
ਕ੍ਰੋਧ ਕਾਲ ਕਾ ਕੜਕੀ,
ਕਹਿੰਦੇ ਇੰਨੇ ਬਚਨ ਅਜੇ ਭਾਈ ਮਰਦਾਨਾ ਕਹਿ ਕੇ ਹਟਿਆ ਸੀ, ਇੰਨੇ ਨੂੰ ਉਹ ਜਿਹੜੀ ਮੂਰਤੀ ਸੀ ਉਸ ਨੇ ਆਪਣਾ ਪ੍ਰਤੱਖ ਰੂਪ ਧਾਰਿਆ, ਔਰ ਉਹ ਜਿਹੜੀ ਪੱਥਰ ਦੀ ਮੂਰਤੀ ਸੀ ਉਹ ਪ੍ਰਤੱਖ ਰੂਪ ਦੇ ਵਿਚ ਪ੍ਰਗਟ ਹੋਈ, ਔਰ ਉਸ ਨੇ ਗਰਜ ਕੇ ਬੜੀ ਤੀਖਣ ਆਵਾਜ਼ ਦੇ ਵਿਚ ਕੜਕ ਕੇ ਬਚਨ ਕਹੇ ਆਪਣੀ ਰਸਨਾ ਤੋਂ।
ਭੀੜ ਪੂਰ ਮੇਲੇ ਕੀ ਭੜਕੀ,
ਕੇ ਜਿੰਨੀ ਵੀ ਮੇਲੇ ਦੀ ਭੀੜ ਸਾਰੀ ਜਿੰਨੀ ਵੀ ਆਈ ਹੋਈ ਸੀ ਔਰ ਭੜਕੇ ਹੋਏ ਲੋਕ ਸਨ ਸਾਰੇ।
ਪ੍ਰਗਟੀ ਚੰਡ ਪ੍ਰਚੰਡ ਭਿਆਨਾ,
ਉਸੇ ਵਕਤ ਇਹਨਾਂ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਬੜਾ ਭਿਆਨਕ ਤੇਜ ਵਾਲਾ ਰੂਪ ਧਾਰ ਕਰਕੇ ਦੁਰਗਾ ਨੇ ਆਪਣਾ ਸਰੂਪ ਪ੍ਰਗਟ ਕੀਤਾ।
ਦੇਹ ਨਰ ਕਰਤੇ ਸ਼ੀਨ ਕਿਰਪਾਨਾ,
ਉਸ ਵਕਤ ਜਿਹੜੇ ਮਨੁੱਖ ਨੇ ਤਲਵਾਰ ਨੰਗੀ ਫੜੀ ਹੋਈ ਸੀ ਵਾਰ ਹੀ ਕਰਨ ਲੱਗਾ ਸੀ, ਉਸੇ ਜ਼ਾਲਮ ਦੇ ਹੱਥ ਵਿਚੋਂ ਚੰਡੀ ਦੇਵੀ ਨੇ ਤਲਵਾਰ ਖੋਹ ਲਈ ਉਸ ਦੇ ਹੱਥਾਂ ਵਿਚੋਂ।
ਨਰੇਸ਼ ਠਾਂਡ ਜਿਹੇ ਠਾਈ,
ਜਿਹੜੀ ਜਗ੍ਹਾ ਤੇ ਰਾਜਾ ਖੜਿਆ ਹੁਕਮ ਦੇ ਕੇ ਤਮਾਸ਼ਾ ਵੇਖ ਰਿਹਾ ਸੀ,
ਜਾਏ ਤਹਾਂ ਕੇ ਕੰਠ ਲਗਾਈ,
ਉਸੇ ਵਕਤ ਚੰਡਕਾ ਨੇ ਜਾ ਕੇ ਤਲਵਾਰ ਦਾ ਇੱਕੋ ਹੀ ਵਾਰ ਕੀਤਾ ਔਰ ਉਸ ਦੀ ਧੌਣ ਤੇ ਵਾਰ ਕਰਕੇ ਉਸ ਦੀ ਧੌਣ ਅਤੇ ਧੜ ਅਲੱਗ ਅਲੱਗ ਕਰ ਦਿੱਤੇ ਰਾਜੇ ਦੇ।
ਤਦ ਛਿਣ ਧਰਤੇ ਸਿਰ ਗਿਰ ਪਰਿਆ,
ਬਲੀ ਤਾਂ ਭਾਈ ਬਾਲਾ ਜੀ ਦੀ ਦੇਣ ਆਇਆ ਸੀ ਤੇ ਦੇਵੀ ਨੀ ਬਲੀ ਉਹਦੀ ਉਹ ਲੈ ਲਈ ਹੈ, ਇਸ ਕਰਕੇ ਉਸ ਵਕਤ ਜਦੋਂ ਰਾਜੇ ਦੇ ਉੱਤੇ ਵਾਰ ਕੀਤਾ ਚੰਡਕਾ ਨੇ ਤਾਂ ਉਸੇ ਵਕਤ ਜਿਹੜਾ ਰਾਜਾ ਸੀ ਉਸ ਦਾ ਸਿਰ ਵੀ ਔਰ ਧੜ ਵੀ ਦੋਨੋਂ ਹੀ ਵੱਖੋ ਵੱਖਰੇ ਡਿੱਗ ਪਏ।
ਜਨ ਸ਼ਾਖਾ ਤੇ ਫਲ ਕਿਨ ਹਰਿਆ,
ਭਾਈ ਸਾਹਿਬ ਕਹਿੰਦੇ ਮਾਨੋ ਕਿਸੇ ਨੇ ਟਹਿਣੀ ਨਾਲੋਂ ਪੱਕਿਆ ਫਲ ਤੋੜ ਕੇ ਜਿਵੇਂ ਧਰਤੀ ਤੇ ਸਿੱਟ ਦਿੱਤਾ ਹੈ, ਇਸੇ ਤਰ੍ਹਾਂ ਰਾਜੇ ਦਾ ਸਿਰ ਲਾਹ ਦਿੱਤਾ ਚੰਡਕਾ ਨੇ। ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।
ਸਰੋਣਤ ਚੱਲਿਓ ਗਿਰਿਓ ਨਿਰਪ ਧਰਨੀ,
ਉਸ ਵਕਤ ਖੂਨ ਵਗਣ ਲੱਗ ਪਿਆ ਤੇ ਰਾਜੇ ਦਾ ਧੜ ਧਰਤੀ ਦੇ ਉੱਤੇ ਡਿੱਗ ਪਿਆ।
ਭਾਗੇ ਲੋਕ ਬਿਖਤਾਸ ਕਰਨੀ,
ਜਦੋਂ ਐਸਾ ਕੌਤਕ ਵੇਖਿਆ ਜਿੰਨੇ ਲੋਕ ਮੇਲੇ ਵਿਚ ਆਏ ਸਨ ਸਾਰੇ ਡਰ ਕੇ ਭੱਜ ਗਏ।
ਰਹੇ ਨਾ ਕੋ ਨਰਤੇ ਥਾਨਾ,
ਉਸ ਜਗ੍ਹਾ ਇੱਕ ਵੀ ਮਨੁੱਖ ਨੀ ਦੇਖਣ ਵਾਲਾ ਜਾਂ ਰਾਜੇ ਦੀ ਦੇਹ ਨੂੰ ਸੰਭਾਲਣ ਵਾਲਾ ਬਚਿਆ।
ਤੀਨੋ ਮੈਂ ਸ਼੍ਰੀ ਗੁਰ ਮਰਦਾਨਾ,
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਅਸੀਂ ਤਿੰਨੇ ਹੀ ਰਹਿ ਗਏ, ਭਾਈ ਬਾਲਾ, ਭਾਈ ਮਰਦਾਨਾ ਅਤੇ ਮੈਂ ਤੇ ਗੁਰੂ ਨਾਨਕ ਦੇਵ ਸਾਹਿਬ ਜੀ।
ਸ਼੍ਰੀ ਚੰਡੀ ਕੇ ਸਾਥ,
ਉਸ ਵਕਤ ਜਿਹੜੀ ਚੰਡੀ ਦੇਵੀ ਸੀ ਉਸ ਦੇ ਨਾਲ ਅਸੀਂ ਬਚਨ ਬਲਾਸ ਕਰਨਾ ਕੀਤੇ।
ਬਚਨ ਭੰਨਿਓ ਇਸ ਬਿਦ ਜਗਨਨਾਥ,
ਉਸ ਚੰਡੀ ਨੂੰ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਆਪਣੀ ਰਸਨਾ ਤੋਂ।
ਉਪਤ ਸੇਵਕ ਹੋ ਤੋ ਤੁਮਾਰਾ,
ਇਹ ਚੰਡੀ ਦੇਵੀ ਇਹ ਜਿਹੜਾ ਤੂੰ ਰਾਜਾ ਮਾਰ ਦਿੱਤਾ ਇਹ ਤਾਂ ਰਾਜਾ ਤੇਰਾ ਸੇਵਕ ਸੀ, ਤੇਰੀ ਪੂਜਾ ਕਰਨ ਵਾਲਾ ਸੀ, ਤੇਰਾ ਧਿਆਨ ਰੱਖਣ ਵਾਲਾ ਸੀ ਹਮੇਸ਼ਾ।
ਬਾਲੇ ਕੋ ਬਚਾਏ ਸੋ ਮਾਰਾ,
ਤੂੰ ਬਾਲੇ ਨੂੰ ਬਚਾ ਲਿਆ ਸਾਡੇ ਨਾਲ ਦੇ ਸਿੱਖ ਨੂੰ ਅਤੇ ਆਪਣੇ ਸੇਵਕ ਦਾ ਕਤਲ ਕਰਕੇ ਉਸ ਨੂੰ ਮਾਰ ਦਿੱਤਾ ਹੈ।
ਤੈਨ ਪ੍ਰਸੰਨ ਕੀ ਕੀਨੀ ਰੀਤਾ,
ਇਹ ਜਿਹੜੀ ਤੂੰ ਰੀਤ ਮਰਜ਼ਾਦਾ ਕੀਤੀ ਹੈ ਢੰਗ ਕੀਤਾ ਹੈ ਇਹ ਤਾਂ ਇਹ ਜਿਹੜਾ ਰਾਜੇ ਨੇ ਤਰੀਕਾ ਵਰਤਿਆ ਸੀ ਭਾਈ ਬਾਲੇ ਦੀ ਬਲੀ ਦੇਣ ਵਾਸਤੇ ਉਹਨੇ ਤਾਂ ਤੈਨੂੰ ਪ੍ਰਸੰਨ ਕਰਨ ਵਾਸਤੇ, ਹੇ ਦੇਵੀ ਦੁਰਗਾ ਹੇ ਚੰਡੀ ਤੇਰੀ ਖੁਸ਼ੀ ਤੇਰੀ ਪ੍ਰਸੰਨਤਾ ਲੈਣ ਵਾਸਤੇ ਉਹਨੇ ਸਾਰਾ ਢੰਗ ਤਰੀਕਾ ਅਪਣਾਇਆ ਸੀ ਭਾਈ ਬਾਲੇ ਦੀ ਬਲੀ ਦੇਣ ਵਾਸਤੇ।
ਕ੍ਰੋਧ ਭਰੀ ਕਿਉਂ ਕੀ ਵਿਪਰੀਤਾ,
ਤੂੰ ਗੁੱਸੇ ਵਿਚ ਪੂਰਾ ਭਰ ਕੇ ਉਲਟ ਕੰਮ ਕਿਵੇਂ ਕਰ ਦਿੱਤਾ, ਭਾਈ ਬਾਲੇ ਨੂੰ ਬਚਾ ਲਿਆ ਤੇ ਆਪਣੇ ਰਾਜੇ ਸੇਵਕ ਨੂੰ ਮਾਰ ਦਿੱਤਾ ਹੈ, ਉਲਟ ਕੰਮ ਕਰ ਦਿੱਤਾ ਹੈ।
ਤਬ ਸ਼੍ਰੀ ਚੰਡੀ ਬਚਨ ਉਚਾਰੇ,
ਉਸ ਵਕਤ ਸ਼੍ਰੀ ਚੰਡੀ ਦੇਵੀ ਨੇ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ ਸਿਰ ਝੁਕਾ ਕੇ ਬਹੁਤ ਨਿਮਰਤਾ ਨਾਲ ਬੇਨਤੀ ਕੀਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ।
ਸ਼੍ਰੀ ਨਾਨਕ ਸਰੋਨ ਮਝਾਰੇ,
ਹੇ ਗੁਰੂ ਨਾਨਕ ਦੇਵ ਸਾਹਿਬ ਜੀ, ਮੇਰੀ ਬੇਨਤੀ ਆਪਣੇ ਪਾਵਨ ਪਵਿੱਤਰ ਸਰਵਣਾ ਵਿੱਚ ਕੰਨਾਂ ਵਿੱਚ ਸੁਣਨਾ ਕਰੋ। ਮੈਂ ਦੱਸਦੀ ਹਾਂ ਕਿ ਮੈਂ ਰਾਜੇ ਨੂੰ ਕਿਉਂ ਮਾਰਿਆ ਹੈ।
ਹਰਜਨ ਪਰਮੇਸ਼ਰ ਪਿਆਰੇ,
ਜਿਹੜੇ ਹਰੀ ਦੇ ਜਨ ਵਾਹਿਗੁਰੂ ਦੀ ਭਗਤੀ ਕਰਨ ਵਾਲੇ ਵਾਹਿਗੁਰੂ ਦੇ ਦਾਸ ਉਹਦੇ ਪਿਆਰੇ ਭਗਤ ਹਨ।
ਰੱਖਿਆ ਕਰ ਹਾਂ ਸਾਂਝ ਸਕਾਰੇ,
ਮੈਂ ਸੁਬਹਾ ਸ਼ਾਮ ਵਾਹਿਗੁਰੂ ਦੇ ਪਿਆਰਿਆਂ ਦੀ ਰੱਖਿਆ ਕਰਨ ਵਾਲੀ ਹਾਂ, ਉਹਨਾਂ ਦੀ ਸਹਾਇਤਾ ਕਰਦੀ ਹਾਂ ਸਦਾ ਹੀ ਪਰਮੇਸ਼ਰ ਦਾ ਭਜਨ ਕਰਨ ਵਾਲਿਆਂ ਦੀ।
ਜੇ ਮਤ ਮੰਦ ਤੈਨੂੰ ਦੁੱਖ ਦੇਹੀ,
ਜਿਹੜੇ ਮੰਦੀ ਮਤ ਵਾਲੇ ਵਾਹਿਗੁਰੂ ਦੇ ਪਰਮੇਸ਼ਰ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਆ ਜ਼ਾਲਮ,
ਇਹ ਮਾਰੋ ਮੇਰੀ ਮਤ ਇਹੀ,
ਮੇਰੀ ਤਾਂ ਇਹੀ ਮਤ ਹੈ, ਇਹੀ ਸਿਧਾਂਤ ਹੈ, ਮੈਂ ਉਹਨਾਂ ਨੂੰ ਮਾਰਦੀ ਹਾਂ ਜਿਹੜੇ ਰੱਬ ਦੇ ਪਿਆਰਿਆਂ ਨੂੰ ਨਾ ਰੱਬ ਦੇ ਪਿਆਰਿਆਂ ਨੂੰ ਦੁੱਖ ਦਿੰਦੇ ਹੈ, ਰੱਬ ਦੇ ਪਿਆਰਿਆਂ ਤੇ ਵਾਰ ਕਰਦੇ, ਮੈਂ ਉਹਨਾਂ ਦਾ ਨਾਸ ਕਰਦੀ ਹਾਂ।
ਇਹ ਭੂਪਤ ਮਤ ਮੰਦ ਕੁਚਾਰੀ,
ਇਹ ਖੋਟੀ ਚਾਲ ਚੱਲਣ ਵਾਲਾ, ਇਹ ਮੰਦੀ ਮਤ ਵਾਲਾ ਪਾਪੀ ਸੀ ਇਹ ਰਾਜਾ ਜਿਸ ਨੂੰ ਮੈਂ ਮਾਰਿਆ ਹੈ।
ਮਾਰਨ ਆਨਿਓ ਸੰਤ ਅਗਾਰੀ,
ਇਸ ਨੇ ਤਾਂ ਸੰਤ ਨੂੰ ਪਕੜ ਕੇ ਲਿਆਂਦਾ ਮੇਰੇ ਅੱਗੇ ਮਾਰਨ ਵਾਸਤੇ, ਪੂਰਨ ਸੰਤ ਸੀ ਇਹ ਵਾਹਿਗੁਰੂ ਦਾ ਪਿਆਰਾ ਭਾਈ ਬਾਲਾ ਜੀ।
ਯੋ ਕ੍ਰੋਧ ਜਾਂ ਤੇ ਮੈਂ ਤੁਮਾਰਾ,
ਇਸ ਕਰਕੇ ਸੰਤ ਦੀ ਬੇਅਦਬੀ ਮੇਰੇ ਕੋਲੋਂ ਸਹਾਰੀ ਨਹੀਂ ਗਈ ਕਿ ਇਹਨੇ ਸੰਤ ਦਾ ਇਤਨਾ ਨਿਰਾਦਰ ਕੀਤਾ, ਸੰਤ ਨੂੰ ਮਾਰਨ ਲਈ ਤਿਆਰ ਹੋ ਗਿਆ, ਤਾਂ ਕਰਕੇ ਮੈਂ ਗੁੱਸਾ ਕਰਕੇ ਸੰਤ ਦੇ ਦੋਖੀ ਨੂੰ ਇਤਨੀ ਵੱਡੀ ਸਜ਼ਾ ਦਿੱਤੀ ਹੈ, ਤਾਂ ਮਾਰਿਆ ਹੈ ਕਿ ਸੰਤਾਂ ਦਾ ਦੁਖੀ ਹੈ ਰਾਜਾ।
ਮਰਤ ਸੰਤ ਕੋ ਤੁਰਤ ਉਬਾਰਾ,
ਔਰ ਮਾਰਨ ਲੱਗੇ ਸੰਤ ਨੂੰ ਸਾਨੇ ਮੈਂ ਤੁਰੰਤ ਇਸ ਸੰਤ ਦੀ ਸਹਾਇਤਾ ਕੀਤੀ ਹੈ, ਇਸ ਦੀ ਰੱਖਿਆ ਵਾਸਤੇ ਹੀ ਤਲਵਾਰ ਖੋ ਕੇ ਇਸ ਰਾਜੇ ਨੂੰ ਮਾਰਿਆ ਹੈ।
ਲੋਭ ਭਈ ਤਬ ਦੇਵੀ,
ਇੰਨੀ ਬੇਨਤੀ ਕਰਕੇ ਜਿਹੜੀ ਚੰਡੀ ਸੀ ਪ੍ਰਗਟ ਹੋਈ, ਸਤਿਗੁਰਾਂ ਨੂੰ ਬੇਨਤੀ ਕਰ ਰਹੀ ਸੀ, ਉਹ ਗੁਪਤ ਹੋ ਗਈ।
ਜਗ ਮਾਤਾ ਈਸ਼ਵਰੀ ਭੇਵੀ,
ਜਿਸ ਨੂੰ ਸਾਰੇ ਜਿਸ ਦਾ ਭੇਦ ਐਸਾ ਗੋਝ ਭੇਦ ਨਹੀਂ ਕੋਈ ਜਾਣ ਵਾਲਾ ਜਾਣਨ ਵਾਲਾ, ਉਹ ਵਾਹਿਗੁਰੂ ਦੀ ਸ਼ਕਤੀ ਅਲੋਪ ਹੋ ਗਈ ਹੈ ਕੌਤਕ ਕਰਕੇ।
ਨਗਰ ਮੈਂ ਸ਼ੋਕ ਅਪਾਰੀ,
ਸਾਰੇ ਕੇਤਮਾਲ ਖੰਡ ਦੇ ਵਿੱਚ ਬਹੁਤ ਵੱਡਾ ਸੋਗ ਫੈਲ ਗਿਆ ਕਿ ਦੇਵੀ ਨੇ ਰਾਜਾ ਮਾਰ ਦਿੱਤਾ।
ਠੋਰ ਠੋਰ ਰੋਵੇ ਨਰ ਨਾਰੀ,
ਥਾਂ ਥਾਂ ਇਸਤਰੀਆਂ ਪੁਰਸ਼ ਰੋਂਦੇ ਹੈ, ਵਿਰਲਾਪ ਕਰਦੇ ਹੈ, ਔਰ ਹੈਰਾਨ ਹੁੰਦੇ ਕਿ ਜਿਸ ਦੇਵੀ ਦੀ ਅਸੀਂ ਬਲੀ ਦੇਣ ਵਾਸਤੇ ਲੈ ਕੇ ਗਏ ਸੀ, ਉਸੇ ਦੇਵੀ ਨੇ ਸਾਡਾ ਰਾਜਾ ਮਾਰ ਦਿੱਤਾ ਹੈ।
ਕੀ ਵਿਚਾਰ ਜੇ ਹੁੰਦੇ ਸਿਆਣੇ,
ਜਿਹੜੇ ਸਿਆਣੇ ਸਿਆਣੇ ਪੁਰਸ਼ ਸਨ ਉਹਨਾਂ ਨੇ ਮਿਲ ਕੇ ਆਪਸ ਵਿੱਚ ਸਲਾਹ ਵਿਚਾਰ ਕੀਤੀ।
ਕਹੇ ਜੋ ਕਲਾਵਾਨ ਮਨ ਜਾਣੇ,
ਇਹ ਜਿਨ੍ਹਾਂ ਨੂੰ ਰਾਜੇ ਨੇ ਫੜਿਆ ਹੈ, ਜਿਨ੍ਹਾਂ ਨੂੰ ਫੜ ਕੇ ਬਲੀ ਦੇਣ ਵਾਸਤੇ ਲੈ ਕੇ ਗਿਆ, ਇਹ ਜਰੂਰ ਕੋਈ ਸ਼ਕਤੀਵਾਨ ਸਾਧੂ ਪੁਰਸ਼ ਮਹਾਤਮਾ ਹਨ।
ਆਏ ਸਭ ਹੀ ਤਬ ਧਰ ਪਾਉ,
ਉਸ ਵਕਤ ਸਿਆਣੇ ਮਨੁੱਖ ਇਕੱਠੇ ਹੋ ਕੇ ਭਾਈ ਬਾਲਾ ਜੀ ਕਹਿੰਦੇ ਸ਼ਰਧਾ ਭਾਵਨਾ ਧਾਰ ਕੇ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਆ ਗਏ।
ਸ੍ਰੀ ਗੁਰੂ ਕੋ ਲਖ ਲੀਨ ਪ੍ਰਭਾਉ,
ਸਤਿਗੁਰੂ ਜੀ ਦਾ ਸਾਰਿਆਂ ਨੇ ਬੜਾ ਤੇਜ ਪ੍ਰਤਾਪ ਔਰ ਪ੍ਰਭਾਵ ਜਾਣ ਲਿਆ ਕਿ ਸਤਿਗੁਰੂ ਮਹਾਰਾਜ ਜੀ ਕਰਨ ਕਾਰਨ ਸਰਵ ਸ਼ਕਤੀਮਾਨ ਸਰਵ ਕਲਾ ਸਮਰੱਥ ਹਨ, ਜਿਨ੍ਹਾਂ ਦੇ ਦਰ ਦੇ ਦੇਵੀ ਦੇਵਤੇ ਵੀ ਸਤਿਗੁਰੂ ਦੇ ਦਰ ਦੇ ਸੇਵਕ ਹੈ। ਸਾਧ ਸੰਗਤ ਜੀ, ਜਿਸ ਵਕਤ ਸ੍ਰੀ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦਿਆਂ ਜਾਂਦਿਆਂ ਸਤਿਗੁਰੂ ਮਹਾਰਾਜ ਜੀ ਪਹਿਲਾਂ ਇਸ ਨਗਰ ਦੇ ਵਿੱਚੋਂ ਬੇਅੰਤ ਲੋਕ ਇਕੱਠੇ ਹੋ ਕੇ ਦੇਵੀ ਦੇ ਚਾਲੇ ਜਾਇਆ ਕਰਦੇ ਸਨ ਤੇ ਸਤਿਗੁਰੂ ਜੀ ਆਪ ਇਹਨਾਂ ਸਾਰੇ ਲੋਕਾਂ ਦੀ ਅਗਵਾਈ ਕਰਕੇ ਅੱਗੇ ਨੂੰ ਜਾਣ ਵਾਸਤੇ ਤਿਆਰ ਹੋਏ। ਗੁਰਸਿੱਖਾਂ ਦੀ ਪ੍ਰੇਰਣਾ ਸੁਣਨ ਤੋਂ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਕਰਤਾਰਪੁਰ ਸਾਹਿਬ ਨਾਲ ਦੇ ਸਾਥੀਆਂ ਨੂੰ ਲੈ ਕੇ ਜਦੋਂ ਪਹੁੰਚੇ, ਸੰਘ ਨੂੰ ਕਿਹਾ ਕਿ ਤੁਸੀਂ ਸਾਰੇ ਅੱਗੇ ਚੱਲੋ, ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਆਵਾਂਗੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ, ਪ੍ਰਸੰਗ ਬਹੁਤ ਲੰਮਾ ਹੈ, ਥੋੜੇ ਸਮੇਂ ਦੇ ਅੰਦਰ ਹੀ ਬੇਨਤੀ ਕਰਨੀ ਹੈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਰਾਤ ਕਰਤਾਰਪੁਰ ਸਾਹਿਬ ਰਹੇ ਤਾਂ ਅੰਮ੍ਰਿਤ ਵੇਲੇ ਇੱਕ ਨੌਜਵਾਨ ਰੂਪ ਦੇ ਵਿੱਚ ਬੀਬੀ ਸਤਿਗੁਰੂ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਕਰਤਾਰਪੁਰ ਸਾਹਿਬ ਅੰਮ੍ਰਿਤ ਵੇਲੇ ਝਾੜੂ ਦੇ ਰਹੀ ਹੈ। ਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੂੰ ਪ੍ਰੇਰਨਾ ਤਾਂ ਸਤਿਗੁਰਾਂ ਦੀ ਸੀ, ਪ੍ਰੇਰੇ ਹੋਏ ਸਤਿਗੁਰੂ ਗੁਰੂ ਅੰਗਦ ਦੇਵ ਜੀ ਉਸ ਬੀਬੀ ਕੋਲੇ ਜਾ ਕੇ ਪੁੱਛਦੇ, ਬੀਬੀ ਇੰਨੇ ਅੰਮ੍ਰਿਤ ਵੇਲੇ ਦੇ ਸਮੇਂ ਤੂੰ ਕੌਣ ਹੈ ਜਿਹੜੀ ਸਤਿਗੁਰਾਂ ਦੇ ਦਰ ਤੇ ਝਾੜੂ ਦੇਣ ਦੀ ਸੇਵਾ ਕਰ ਰਹੀ ਹੈ? ਉਸ ਵਕਤ ਉਸ ਬੀਬੀ ਨੇ ਹੱਥ ਬੰਨ ਕੇ ਬੇਨਤੀ ਕੀਤੀ, ਪੁਰਖਾ ਮੈਂ ਉਹੋ ਹੀ ਦੇਵੀ ਹੈ ਜਿਸ ਦੇ ਚਾਲੇ ਜਿਸ ਦੀ ਪੂਜਾ ਕਰਨ ਵਾਸਤੇ ਤੁਸੀਂ ਜਾ ਰਹੇ ਹੋ। ਤੇ ਉਸ ਵਕਤ ਦੇਵੀ ਨੇ ਉੱਤਰ ਦਿੱਤਾ ਕਿ ਮੈਂ ਇਸ ਦਰ ਤੇ ਝਾੜੂ ਦੇ ਕੇ ਰੋਜ਼ਾਨਾ ਇੱਥੋਂ ਸ਼ਕਤੀਆਂ ਲੈ ਕੇ ਬਰਕਤਾਂ ਲੈ ਕੇ ਜਾਂਦੀ ਹਾਂ ਔਰ ਆਪਣੇ ਉਪਾਸ਼ਕਾਂ ਨੂੰ ਭਗਤਾਂ ਨੂੰ ਤੁਹਾਡੇ ਵਰਗਿਆਂ ਨੂੰ ਰੋਜ਼ਾਨਾ ਵੰਡਦੀ ਹਾਂ। ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਅਕਾਲ ਪੁਰਖ ਦਾ ਸਰੂਪ ਪ੍ਰਗਟ ਹੋਏ ਹਨ, ਇਹਨਾਂ ਦੇ ਦਰ ਦੇ ਸਾਰੇ ਦੇਵੀ ਦੇਵਤੇ ਇਹਨਾਂ ਦੇ ਦਰ ਦੇ ਉਪਾਸ਼ਕ ਹੈ ਸੇਵਕ ਹੈ। ਇਸ ਕਰਕੇ ਸਭ ਤੋਂ ਵੱਡਾ ਦਰ ਇਹਨਾਂ ਸਤਿਗੁਰਾਂ ਦਾ ਹੀ ਹੈ, ਅਸੀਂ ਵੀ ਇਹਨਾਂ ਦੇ ਦਰ ਦੇ ਮੰਗਤੇ ਜਾਚਕ ਹਾਂ। ਸੋ ਸਾਧ ਸੰਗਤ ਜੀ ਸਾਰੇ ਦੇਵੀ ਦੇਵਤੇ ਲਛਮੀ ਖੜੀ ਤੁਮਰੇ ਦਰਬਾਰਾ ਇਹ ਸਾਰੇ ਦਸਮ ਦੀ ਬਾਣੀ ਦੇ ਵਿੱਚ ਸ਼ਬਦ ਆਉਂਦੇ ਹੈ, ਇਹ ਸਾਰੇ ਸਤਿਗੁਰਾਂ ਦੇ ਦਰ ਦੇ ਜਾਚਕ ਹਨ, ਸੇਵਾਦਾਰ ਹਨ, ਮੰਗਤੇ ਹਨ। ਇਸ ਕਰਕੇ ਉਸ ਵਕਤ ਸਾਰਿਆਂ ਦੇ ਮਨ ਉੱਤੇ ਇਸ ਕੌਤਕ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ। ਉਸ ਵਕਤ ਜਿਹੜਾ ਰਾਜੇ ਦਾ ਪੁੱਤਰ ਸੀ ਉਹ ਖੜਾ ਹੋ ਕੇ ਸਤਿਗੁਰੂ ਜੀ ਦੇ ਸਨਮੁਖ ਆ ਕੇ ਹੱਥ ਜੋੜ ਕੇ ਖਲੋ ਗਿਆ,
ਬੰਦਨ ਬਿਨੈ ਉਚਾਰੀ।
ਉਸ ਨੇ ਮੱਥਾ ਟੇਕ ਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਜਿਹੜਾ ਰਾਜੇ ਦਾ ਲੜਕਾ ਸੀ ਜਿਸ ਰਾਜੇ ਨੂੰ ਮਾਰਿਆ ਸੀ ਦੇਵੀ ਨੇ,
ਅਪਰਾਧ ਹਮਾਰਾ,
ਹੇ ਸਤਿਗੁਰੂ ਜੀ ਮੇਰੇ ਪਿਤਾ ਨੇ ਬਹੁਤ ਵੱਡੀ ਵਗਿਆ ਪਾਪ ਕੀਤਾ ਸੀ, ਆਪ ਜੀ ਦੇ ਸਿੱਖ ਦੀ ਨਰਾਦਰੀ ਤੁਹਾਡਾ ਅਪਮਾਨ ਇੱਥੋਂ ਤੱਕ ਮਾਰਨ ਵਾਸਤੇ ਬਲੀ ਦੇਣ ਵਾਸਤੇ ਲੈ ਕੇ ਗਿਆ, ਇਹ ਬਹੁਤ ਵੱਡਾ ਮੇਰੇ ਪਿਤਾ ਕੋਲੋਂ ਪਾਪ ਹੋਇਆ, ਆਪ ਕਿਰਪਾ ਕਰਕੇ ਮੇਰੇ ਪਿਤਾ ਦੀ ਅਤੇ ਸਾਡੇ ਅਪਰਾਧ ਦੀ ਸਾਨੂੰ ਖਿਮਾ ਬਖਸ਼
ਦਿਓ। ਭੇਦ ਤੁਮਾਰਾ,
ਅਸੀਂ ਆਪ ਜੀ ਦਾ ਭੇਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਹੀਂ ਜਾਣ ਸਕੇ ਕਿ ਆਪ ਜੀ ਇਤਨੇ ਮਹਾਨ ਹੋ।
ਸਿੱਖ ਆਪਣੇ ਹਮਹ ਗਰੀਜੈ,
ਹੁਣ ਆਪਣੇ ਸਿੱਖ ਬਣਾ ਲਓ ਸਤਿਗੁਰੂ ਜੀ, ਅਸੀਂ ਆਪ ਜੀ ਦੇ ਦਰ ਤੋਂ ਸਿੱਖੀ ਦਾ ਦਾਨ ਮੰਗਦੇ ਹਾਂ, ਸਾਨੂੰ ਸਿੱਖੀ ਦੀ ਦਾਤ ਬਖਸ਼ੋ।
ਭੈ ਦਾਨ ਸਭਨ ਕੋ ਦੀਜੈ,
ਸਾਨੂੰ ਸਾਰਿਆਂ ਨੂੰ ਨਿਰਭੈਤਾ ਪਦਵੀ ਦਾ ਦਾਨ ਦੇਣਾ ਕਰੋ, ਅਭੈ ਬਣਾ ਦਿਓ।
ਸੰਤ ਬਿਨੈ ਹੋਵੇ ਗੈ ਕਿਰਪਾਲਾ,
ਜਦੋਂ ਬੇਨਤੀ ਸੁਣੀ ਤਾਂ ਧੰਨ ਗੁਰੂ ਨਾਨਕ ਦੇਵ ਜੀ ਬਹੁਤ ਮਿਹਰਬਾਨ ਹੋਏ ਸਾਰਿਆਂ ਉੱਤੇ।
ਆਪਣਾ ਦੀਆ ਉਪਦੇਸ਼ ਵਿਸਾਲਾ,
ਉਸ ਵਕਤ ਸਤਿਗੁਰਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ ਗੁਰਸਿੱਖੀ ਦਾ ਨਾਮ ਦਾ ਸਿਮਰਨ ਦਾ ਗੁਰਬਾਣੀ ਦਾ ਉਪਦੇਸ਼ ਦਿੱਤਾ।
ਸਤਨਾਮ ਕੋ ਸਿਮਰਨ ਕਰਨਾ,
ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਜੋ ਸੱਚਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਦਾ ਨਿਤਾ ਪ੍ਰਤੀ ਉਸ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰੋ, ਗੁਰਬਾਣੀ ਪੜਿਆ ਕਰੋ।
ਸੰਤ ਸੇਵ ਮੈਂ ਹਿਤ ਉਤ ਧਰਨੋ,
ਔਰ ਸੰਤਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਵਾਸਤੇ ਹਿਤ ਰੱਖਿਆ ਕਰੋ, ਪ੍ਰੇਮ ਰੱਖਿਆ ਕਰੋ ਹਿਰਦੇ ਵਿੱਚ।
ਦਾਹੋ ਬਹੁਰ ਕਰਵਾਇਓ,
ਔਰ ਉਸ ਤੋਂ ਬਾਅਦ ਸਤਿਗੁਰਾਂ ਨੇ ਉਸ ਰਾਜੇ ਦੇ ਸਰੀਰ ਦਾ ਸੰਸਕਾਰ ਵੀ ਕਰਾਇਆ, ਉਸ ਨੂੰ ਵੀ ਮੁਕਤੀ ਦੀ ਦਾਤ ਦਿੱਤੀ।
ਸਿੰਘਾਸਨ ਨਿਰਪ ਸੁੱਤ ਬੈਠਾਇਓ,
ਔਰ ਰਾਜੇ ਦਾ ਜਿਹੜਾ ਪੁੱਤਰ ਸੀ ਉਸ ਨੂੰ ਰਾਜੇ ਦੀ ਥਾਂ ਤੇ ਸਿੰਘਾਸਨ ਉੱਤੇ ਬਿਠਾ ਕੇ ਰਾਜਾ ਬਣਾਉਣਾ ਕੀਤਾ।
ਦੋਹਰਾ ਨਾਮ ਧਰਮ ਜਸ ਰੱਖਿਓ,
ਉਸ ਦਾ ਨਾਮ ਧਰਮ ਜਸ ਰੱਖਿਆ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਾਜੇ ਦੇ ਪੁੱਤਰ ਦਾ।
ਰਾਜ ਤਿਲਕ ਕੋ ਦੇ,
ਔਰ ਰਾਜ ਦਾ ਤਿਲਕ ਵੀ ਦਿੱਤਾ ਭਾਵ ਰਾਜਾ ਥਾਪਿਆ।
ਸੁੰਦਰ ਧਰਮਸ਼ਾਲਾ ਰਚੀ,
ਔਰ ਹੁਕਮ ਕੀਤਾ ਕਿ ਭਾਈ ਆਪਣੇ ਨਗਰ ਅੰਦਰ ਸੁੰਦਰ ਗੁਰਦੁਆਰਾ ਸਾਹਿਬ ਧਰਮਸ਼ਾਲਾ ਬਣਾਓ।
ਕੀਰਤ ਤਹਾਂ ਕਰੇ,
ਔਰ ਗੁਰਦੁਆਰਾ ਸਾਹਿਬ ਗੁਰਸਥਾਨ ਧਰਮਸ਼ਾਲਾ ਦੇ ਅੰਦਰ ਦੋਨੋਂ ਸਮੇਂ ਪਰਮੇਸ਼ਰ ਦੇ ਨਾਮ ਦਾ ਕੀਰਤਨ ਕਰਿਆ ਕਰੋ, ਵਾਹਿਗੁਰੂ ਦੀ ਕੀਰਤਨ ਕਥਾ ਦੁਆਰਾ ਸਿਫਤ ਸਲਾਹ ਕਰਿਆ ਕਰੋ, ਸਤਸੰਗਤ ਕਰਿਆ ਕਰੋ।
ਸਵਈਆ ਮਨ ਨੀਵ ਸਦੀਵ ਰੱਖੋ ਆਪਣਾ,
ਔਰ ਤੀਸਰਾ ਉਪਦੇਸ਼ ਦਿੱਤਾ ਕਿ ਸਦਾ ਹੀ ਆਪਣਾ ਮਨ ਨੀਵਾ ਰੱਖਣਾ ਹੈ, ਨਿਮਰਤਾ ਰੱਖਣੀ ਹੈ।
ਸਤਨਾਮ ਨਿਰੰਤਰ ਹੀ ਲਿਵ ਲਾਭ ਹੋ,
ਔਰ ਸੱਚੇ ਨਾਮ ਦੇ ਨਾਲ ਇੱਕ ਰਸ ਹਮੇਸ਼ਾ ਲਿਵ ਲਾ ਕੇ ਰੱਖਣੀ ਹੈ, ਨਾਮ ਤੋਂ ਨਹੀਂ ਕਦੇ ਖੁੰਝਣਾ।
ਇਸ਼ਨਾਨ ਤੇ ਦਾਨ ਕਰੋ ਸੁਖ ਪਾਵ ਹੋ,
ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ और धर्म की किरत विचो हमेशा ही दान देना है, दसवंध देना है धर्म अर्थ।
मैं चित लावो कीरत गावो,
और चित ला के परमेश्वर दी महिमा नु गाउणा है, भाव सिमरन करना है अठे पहर।
सतसंगत सोनित तो तरो,
और सतसंगत दे नाल हमेशा प्रेम रख के सत संगत निता प्रति करनी है, बहुता प्रेम करके मन दे विच।
दिन संगम मैं नित काल बितावो,
और संगत दे संगम नाम इकट्ठ दा हुंदा है, संगत दे इकट्ठ विच ही अपना समा गुजारना, सतसंगत तो कदे पासे नहीं होना।
तब होए सिखी गुर की सुभ प्राप्त,
जे तुसी ए साडे बचन मनोगे ता तुहानू सब तो श्रेष्ठ गुरु दे दर दी गुरसिखी दी दात प्राप्त होवेगी।
जे सब बैन सजीव कमावो,
क्यों जे सारे साडे बचन सदा ही कमाऊंगे ता तुहानू गुरसिखी दी दात प्राप्त होवेगी। हुण साध संग जी वेखो, सतगुरु जी ने संगत करन दी कितनी वड्डी महिमा दर्शाई है, और सतगुरु जी दा दर कितना वड्डा महान है। कई भुल्लड़ सिख साध संग जी सच्चे सतगुरु दा दर छड के, सच्चा सतगुरु छड के मनमुख होए बंदे दा बंदा, सिक्खी नूं परपक रखण लई, सिक्खी सिदक नूं निभाउण वास्ते अडोल निश्चा रख के दुख झल के भी सतगुरां दे बचन कमाए और अडोल अवस्था रखी, और जदों परख विचों पूरे उतरे उस वक्त सतगुरां ने वरदान दिता, मन प्यारा गुरु नूं गुरमन प्यारा, मंज गुरु का बोहे था जग लंघन हारा, मंज तू गुरु घर दा जहाज होयो, जेड़ा तेरे नाल गुरसिखी दे जहाज विच सवार होएगा वो संसार भवजल तो पार उतर जाएगा। मालवे विचो भाई बैलो नू तारिया सी, ओ भी सखी सुल्तान सरवर दे उपाशक सन, दुआबे विचो भाई मंद ते कृपा कीती, सो इस इलाके विचों वड्डे वड्डे जथे भाई मंझ लैके मुल्तान दे अंदर सुल्तान दी कबर दी पूजा करन वास्ते जाया करदे सन। सारे लोकां नूं मोड़ के भाई मंझ ने गुरु घर दे नाल जोड़िया, पर अजे भी लोक मनमत दे शिकार होके कबरां दी मड़ियां दी पूजा कर रहे। सो खालसा जी आ इतिहास सुनिया ना तुसीं के देवी दी भेटा करन लई राजा लेके गया फड़के भाई बाले नूं, ते जिस दी पूजा करदा सी उसे ने पकड़ के राजे नूं तलवार दे नाल मार दिता, और भाई बाला जी दी बेदबी ना होण दित्ती। क्यों? के गुरु नानक देव जी दा सिख है। इस करके आपां भाई धन गुरु नानक साहब धन श्री गुरु गोबिंद सिंह साहब जी दे सिंह सजना सिख सजना और अमृत छाके खंडे बाटे दा सिंह सज के सतगुरां दियां खुशियां प्राप्त करनियां। श्री गुरु ग्रंथ साहिब जी तो बिना कदे भी भुल के किसे नूं गुरु नहीं मनना, ना ही मनना, ना ही पूजना, ना ही किसे देहधारी कोलों कदे जाके कन्नां विच कोई मंत्र लेना। पूरे गुरु श्री गुरु ग्रंथ साहिब जी दे लड़ लगो, और पंजा प्यारा तो खंडे बाटे दा अमृत छाके पंजा ककारा दी रहत विच तैयार बर तैयार रहो, और जेड़े नशे वरतदे नशियां दा त्याग करो। जिन्हां ने साबत सूरत केस नहीं रखे ओ साबत सूरत केस रखो, और सतगुरां दियां खुशियां ते बख्शिशां हासिल करिए। जिस शूरवीर योधे दी शताब्दी फतेह दिवस दी आपां मना रहे हैं ना खालसा जी, वह बाबा बंदा सिंह बहादुर जदों माधवदास वैरागी सी ना, उसने भी देवी देवत्यां दे बहुत मंत्र जंतर सिद्ध कीते हुए सन, बड़िया शक्तियां करामाता जानदा सी, पर मुक्ति अते शांति नहीं उन्हूं प्राप्त होई। इन्ना कुछ हासिल करके भी रिद्धियां सिद्धियां प्राप्त करके भी शांति नहीं आउंदी, जे कोई कवे भी शांति आ जाएगी। शांति ता भाई गुरसिखी कमा के नाम जप के रहत रख के गुरबाणी दे लड़ लगन दे नाल सत्संगत करन दे नाल ही शांति प्राप्त हुंदी है। जदों कलगीधर पातशाह जी दे चरण फड़े, सतगुरां ने अमृत छकाया, नाम बाबा गुरबख्श सिंह रखिया, उस वक्त मन नूं शांति आई सी भाई माधवदास वैरागी नूं। सो इस करके साध संगत जी, आपां भी सारे जिन्ने तुसी इन्हां समागमां विच आए हो, कल नूं अमृत संचार हो रहा है, ਜਿਨ੍ਹਾਂ ਨੇ ਇਹਦੇ ਤੱਕ ਮਨ ਨਹੀਂ ਬਣਾਇਆ, ਮਨ ਬਣਾਓ। ਸਤਿਗੁਰਾਂ ਦੇ ਬਖਸ਼ੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ ਤਾਂ ਕਿ ਕੀਤਾ ਹੋਇਆ ਉੱਦਮ ਸਫਲਾ ਹੋ ਸਕੇ। ਸੰਗਤ ਦੇ ਸਮਾਗਮ ਕਰਨ ਦਾ ਮਨ ਵਿੱਚ ਇੱਕੋ ਇੱਕ ਚਾਅ ਹੈ। ਭਾਈ ਅਕਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਮਰੀਕ ਸਿੰਘ ਦੇ ਮਨ 'ਚ ਇਹ ਨਹੀਂ ਇੱਛਾ ਕਿ ਲੋਕੀ ਕਹਿਣ ਬਾਹਰੋਂ ਆਏ ਹੈ ਤੇ ਇਹਨਾਂ ਨੇ ਦੀਵਾਨ ਸਜਵਾਏ, ਬੜਾ ਖਰਚ ਕੀਤਾ, ਰਾਗੀ ਢਾਡੀ ਸੰਤ ਮਹਾਤਮਾ ਸੱਦੇ, ਪ੍ਰਚਾਰਕ ਸੱਦੇ, ਲੋਕ ਸਾਡੀ ਮਹਿਮਾ ਵਡਿਆਈ ਕਰਨ, ਇਸ ਵਾਸਤੇ ਨਹੀਂ ਇਹ ਸਮਾਗਮ ਰੱਖਿਆ। ਔਰ ਜੇ ਕੋਈ ਬਈ ਆਪਣੀ ਮਹਿਮਾ ਕਰਾਉਣ ਲਈ ਸਮਾਗਮ ਰੱਖਦਾ ਵੀ ਆ, ਉਹਨੂੰ ਉਨਾ ਫਲ ਨਹੀਂ ਪ੍ਰਾਪਤ ਹੁੰਦਾ। ਇਸ ਦਾ ਤਾਂ ਮਕਸਦ ਇੱਕੋ ਇੱਕ ਹੈ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ, ਮਨਮਤ ਦੇ ਘੇਰੇ ਵਿੱਚੋਂ ਕੱਢ ਕੇ ਗੁਰਮਤ ਦੇ ਨਾਲ ਜੋੜਨਾ। ਇਹਨਾਂ ਸਿੰਘਾਂ ਦਾ ਇਹੋ ਹੀ ਮੁੱਖ ਪ੍ਰਯੋਜਨ ਹੈ, ਇਹੀ ਇਹਨਾਂ ਸਿੰਘਾਂ ਦੀ ਮਨਸ਼ਾ ਹੈ ਕਿ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ, ਨਸ਼ੇ ਛੱਡਣ, ਗੁਰੂ ਵਾਲੇ ਬਣਨ ਔਰ ਸਾਬਤ ਸੂਰਤ ਕੇਸ ਰੱਖਣ। ਤਾਂ ਹੀ ਇਹਨਾਂ ਨੇ ਇਤਨਾ ਵੱਡਾ ਉੱਦਮ, ਉਪਰਾਲਾ ਆਪਣੇ ਧਰਮ ਦੀ ਕਿਰਤ ਵਿੱਚੋਂ ਇੰਨਾ ਖਰਚ ਕੀਤਾ ਹੈ। ਸੋ ਸਾਧ ਸੰਗਤ ਜੀ, ਆਪਾਂ ਇਹਨਾਂ ਸਿੰਘਾਂ ਦੀ ਭਾਵਨਾ ਨੂੰ ਦੇਖਦੇ ਹੋਏ ਸਤਿਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨ ਲਈ ਗੁਰਸਿੱਖੀ ਧਾਰਨ ਕਰੀਏ, ਤਾਂ ਹੀ ਸਾਡਾ ਜਨਮ ਸਫਲਾ ਹੈ। ਰਾਗੀ ਜਥਾ ਵੀ ਦਮਦਮੀ ਟਕਸਾਲ ਵੱਲੋਂ ਪਹੁੰਚ ਚੁੱਕਾ ਹੈ। ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ, ਸਿੱਖ ਪੰਥ ਦੇ ਮਹਾਨ ਵਿਦਵਾਨ, ਉਹ ਵੀ ਪਹੁੰਚ ਰਹੇ ਹੈ। ਹੋਰ ਵੀ ਢਾਡੀ ਜਥਿਆਂ ਨੇ ਆਪ ਜੀ ਦੇ ਸਨਮੁਖ ਹਾਜ਼ਰੀ ਭਰਨੀ ਹੈ। ਔਰ ਬਹੁਤ ਹੀ ਸਤਿਕਾਰਯੋਗ ਆਪਣੇ ਇਸ ਇਲਾਕੇ ਦੇ ਮਹਾਂਪੁਰਖ ਸੰਤ ਬਾਬਾ ਦਇਆ ਸਿੰਘ ਜੀ, ਗੁਰਦੁਆਰਾ ਟਾਹਲੀ ਸਾਹਿਬ ਵਾਲੇ, ਉਹ ਵੀ ਪੁੱਜੇ ਹੈ ਸੇਵਕ ਪਰਿਵਾਰ ਦੀ ਸਿੰਘਾਂ ਦੀ ਬੇਨਤੀ ਮੰਨ ਕੇ। ਸੋ ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਉਚੇਚੇ ਤੌਰ ਤੇ ਸਿੱਖ ਚੈਨਲ UK ਵੱਲੋਂ ਸਾਧ ਸੰਗਤ ਦੀ ਸਾਰਾ ਮੀਡੀਆ ਆਇਆ ਹੈ, ਔਰ ਇਨ੍ਹਾਂ ਸਿੰਘਾਂ ਦਾ ਵੀ ਇਹ ਉਪਰਾਲਾ ਉੱਦਮ ਹੈ ਕਿ ਸਾਰੇ ਯੂਰਪ ਵਿੱਚ, ਸਾਰੇ ਇੰਗਲੈਂਡ ਦੇ ਵਿੱਚ ਇਨ੍ਹਾਂ ਸਮਾਗਮਾਂ ਦੇ ਅੰਦਰ ਹੋ ਰਹੇ ਕੀਰਤਨ ਕਥਾ ਦੇ ਸੰਗਤਾਂ ਨੂੰ ਲਾਹੇ ਦਵਾਏ ਜਾਣ, ਭਾਵ ਉੱਥੇ ਵੀ ਸੰਗਤਾਂ ਇਸ ਸਮਾਗਮ, ਇਸ ਮਾਧਿਅਮ ਰਾਹੀਂ ਕੀਰਤਨ ਕਥਾ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਸਕਣ। ਇਹ ਇਨ੍ਹਾਂ ਸਿੰਘਾਂ ਦਾ ਬਹੁਤ ਵੱਡਾ ਵਿਸ਼ੇਸ਼ ਉਪਰਾਲਾ ਤੇ ਉੱਦਮ ਹੈ। ਇਹ ਸਿੱਖ ਚੈਨਲ UK ਵਾਲੇ ਵੀਰਾਂ ਨੇ ਜਦੋਂ ਆਸ਼ੂਤੋਸ਼ੀਏ ਪਖੰਡੀ ਪਾਪੀ ਦਾ ਸਮਾਗਮ, ਕੂੜ ਦਾ ਪ੍ਰਚਾਰ ਲੁਧਿਆਣੇ ਅੰਦਰ ਕੀਤਾ ਜਾ ਰਿਹਾ ਸੀ, ਉਸ ਨੂੰ ਰੋਕਣ ਵਾਸਤੇ ਰੋਸ ਮਾਰਚ ਤੁਰਿਆ, ਜਿਸ ਵਿੱਚ ਇੱਕ ਸਿੰਘ ਦੀ ਸ਼ਹੀਦੀ ਹੋਈ ਔਰ ਤਕਰੀਬਨ 16 ਤੋਂ ਲੈ ਕੇ 18 ਸਿੰਘ ਗੰਭੀਰ ਫੱਟੜ ਹੋਏ। ਉਹ ਸਾਰਾ ਕੁਝ ਪ੍ਰਸਾਰਣ ਬਾਹਰਲੀਆਂ ਸੰਗਤਾਂ ਨੂੰ ਇਨ੍ਹਾਂ ਸਿੰਘਾਂ ਨੇ, ਉੱਥੇ ਵਿਦੇਸ਼ਾਂ ਵਿੱਚ ਬੈਠਿਆਂ ਨੂੰ ਇਹ ਸਾਰੀ ਜਾਣਕਾਰੀ ਅੱਖੀਂ ਡਿੱਟੇ ਹਾਲਾਤ ਆਪ ਦਿਖਾਏ। ਦਾਸ ਨੂੰ ਬਹੁਤ ਬਾਹਰੋਂ ਸਿੰਘਾਂ ਦੇ ਫੋਨ ਆਏ ਸਨ। ਸੋ ਕੌਮ ਦੇ ਮਸਲਿਆਂ ਦੇ ਨਾਲ, ਕੌਮ ਦੀਆਂ ਵੱਡੀਆਂ ਵੱਡੀਆਂ ਜਿਹੜੀਆਂ ਸਮੱਸਿਆਵਾਂ ਹਨ, ਉਹਨਾਂ ਦੇ ਨਾਲ ਇਹ ਸਿੰਘ ਹਮੇਸ਼ਾ ਹੀ ਜੋੜ ਕੇ ਵਿਦੇਸ਼ਾਂ ਦੀ ਸੰਗਤ ਨੂੰ ਹਮੇਸ਼ਾ ਜਾਗਰੂਕ ਕਰਦੇ ਰਹਿੰਦੇ ਹੈ। ਇਸ ਕਰਕੇ ਸਿੱਖ ਚੈਨਲ UK ਵਾਲੇ ਸਮੁੱਚੇ ਪ੍ਰਬੰਧਕਾਂ ਦਾ, ਮੀਡੀਆ ਵਾਲੇ ਵੀਰਾਂ ਦਾ ਦਾਸ ਵੱਲੋਂ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਅੱਜ ਦਾ ਵੀ ਕੱਲ ਦਾ ਵੀ ਸਮਾਗਮ ਇੱਥੋਂ ਰਿਕਾਰਡ ਕਰਕੇ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਦਰਸ਼ਨ ਕਰਾਉਣਗੇ। ਸੋ ਉੱਥੇ ਦੀ ਵੀ ਸੰਗਤ ਇਸ ਮਾਧਿਅਮ ਰਾਹੀਂ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਤਾਬਦੀ ਬਹੁਤ ਉਤਸ਼ਾਹ ਨਾਲ ਮਨਾਏਗੀ। ਸਾਧ ਸੰਗਤ ਜੀ, ਸਤਿਗੁਰਾਂ ਦੇ ਸਮੇਂ, ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਜਿਨ੍ਹਾਂ ਨੇ ਉਸ ਸਮੇਂ ਜ਼ਾਲਮਾਂ ਨੂੰ ਸੋਧੇ ਲਾਏ, ਸਾਹਿਬਜ਼ਾਦਿਆਂ ਦੀ, ਮਾਤਾ ਜੀ ਦੀ ਸ਼ਹੀਦੀਆਂ ਦੇ ਬਦਲੇ ਲਏ, ਖਾਲਸੇ ਦਾ ਰਾਜ ਭਾਗ ਕਾਇਮ ਕੀਤਾ ਔਰ ਖਾਲਸੇ ਦੇ ਨਿਸ਼ਾਨ ਪੂਰੀ ਦੁਨੀਆਂ ਵਿੱਚ ਚਲਾਏ, ਉਹ ਸਨ ਉਸ ਸਮੇਂ ਦੇ ਮਹਾਨ ਸਿੱਖ ਜਰਨੈਲ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦੀ ਇਤਨੀ ਵੱਡੀ ਕੁਰਬਾਨੀ, ਇਤਨੀ ਵੱਡੀ ਦੇਣ। ਅਖੀਰਲਾ ਸਮਾਂ ਆਇਆ, ਗੁਰਦਾਸ ਨੰਗਲ ਦੀ ਗੜੀ ਵਿੱਚੋਂ ਪਕੜ ਕੇ ਜ਼ਾਲਮ ਲੈ ਕੇ ਗਏ ਦਿੱਲੀ, ਜਮੂਰਾਂ ਦੇ ਨਾਲ ਮਾਸ ਨੋਚ ਨੋਚ ਕੇ ਉਹਨਾਂ ਨੂੰ ਸਾਧ ਸੰਗਤ ਜੀ ਬੇਰਹਿਮੀ ਦੇ ਨਾਲ ਉਹਨਾਂ ਉੱਤੇ ਤਸ਼ੱਦਦ ਕੀਤਾ ਔਰ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਦਾ ਸੀਨਾ ਪਾੜ ਕੇ, ਕਾਲਜਾ ਕੱਢ ਕੇ ਉਹਨਾਂ ਦੇ ਮੁੱਖ ਵਿੱਚ ਦਿੱਤਾ ਗਿਆ। ਫੇਰ ਵੀ ਸਿੱਖੀ ਸਿਦਕ ਦੇ ਵਿੱਚ ਅਡੋਲ ਰਹਿੰਦੇ ਹੋਏ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹਨਾਂ ਪੰਕਤੀਆਂ ਨੂੰ ਦੁਹਰਾਉਂਦੇ ਹੋਏ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਦਿੱਲੀ ਦੀ ਧਰਤੀ ਉੱਤੇ ਮਹਾਨ ਸਿੱਖੀ ਸਿਧਾਂਤਾਂ ਬਦਲੇ ਕੁਰਬਾਨੀ ਦਿੱਤੀ ਔਰ ਸ਼ਹੀਦੀ ਦਿੱਤੀ ਔਰ ਅਡੋਲ ਅਤੇ ਨਿਰਭੈਤਾ ਦੇ ਨਾਲ ਮਹਾਨ ਸ਼ਹਾਦਤ ਪ੍ਰਾਪਤ ਕੀਤੀ। ਇਸੇ ਤਰ੍ਹਾਂ ਸਾਧ ਸਿੰਘ ਜੀ ਜਿਵੇਂ ਉਸੇ ਕੌਮ ਦੇ ਉਸ ਸਮੇਂ ਦੇ ਜਰਨੈਲ ਸਨ, ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਬਾਅਦ ਜੇ ਕੌਮ ਦੇ ਅੰਦਰ ਇੱਕ ਹਸਤੀ ਪੈਦਾ ਹੋਈ ਜਿਸ ਹਸਤੀ ਨੇ ਕੌਮ ਨੂੰ ਹਲੂਣਾ ਦਿੱਤਾ, ਕੌਮ ਦੇ ਸਿਧਾਂਤਾਂ ਨੂੰ ਪੂਰੀ ਦੁਨੀਆਂ ਵਿੱਚ ਉਜਾਗਰ ਕਰਨ ਵਾਸਤੇ ਬਹੁਤ ਵੱਡੀ ਕੁਰਬਾਨੀ ਦਿੱਤੀ, ਉਹ ਕਲਗੀਧਰ ਪਾਤਸ਼ਾਹ ਜੀ ਦੇ ਨੰਨ ਪਿਆਰੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ। ਉਹ ਵੀ ਇਸ 20ਵੀਂ ਸਦੀ ਦੇ ਅੰਦਰ ਇੱਕ ਕੌਮ ਦੇ ਉਸੇ ਤਰ੍ਹਾਂ ਦੇ ਜਰਨੈਲ ਪੈਦਾ ਹੋਏ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਤਰ੍ਹਾਂ ਕੌਮ ਦੀ ਅਗਵਾਈ ਕੀਤੀ, ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਆਪ ਨਿਸ਼ਾਵਰ ਕੀਤਾ ਔਰ ਸੁੱਤੀ ਕੌਮ ਨੂੰ ਜਗਾਇਆ। ਇਹ ਉਹਨਾਂ ਮਹਾਂਪੁਰਸ਼ਾਂ ਦੀ ਦੇਣ ਹੈ ਜਿਹੜੀ ਵਿਦੇਸ਼ਾਂ ਦੇ ਅੰਦਰ ਆਪਾਂ ਸਿੱਖੀ ਪ੍ਰਫੁੱਲਤ ਵੇਖ ਰਹੇ ਹਾਂ। ਜੇ ਅੱਜ ਸਾਬਤ ਸੂਰਤ ਪੰਜਾਬ ਵਿੱਚ ਵੀ ਕੋਈ ਦਿਸ ਰਿਹਾ ਹੈ, ਉਹ ਉਹਨਾਂ ਮਹਾਂਪੁਰਖਾਂ ਦੀ ਕਰਨੀ ਕਮਾਈ, ਉਹਨਾਂ ਦੇ ਬਚਨਾਂ ਦਾ ਪ੍ਰਭਾਵ, ਉਹਨਾਂ ਦੀ ਕੁਰਬਾਨੀ ਦੀ ਬਹੁਤ ਵੱਡੀ ਇਹ ਦੇਣ ਹੈ। ਭਾਵੇਂ ਨੌਜਵਾਨ ਮੁੱਖ ਤੋਂ ਦਾੜੇ ਸਿਰਾਂ ਤੋਂ ਕੇਸ ਕਟਾਉਂਦੇ ਹੈ, ਐ ਤਾਂ ਇਹ ਬਹੁਤ ਮਨਮਤ ਅਤੇ ਦੁੱਖ ਵਾਲੀ ਗੱਲ ਹੈ, ਪਰ ਜਦੋਂ ਇਹਨਾਂ ਦੇ ਮੋਬਾਈਲ ਵੇਖੋ, ਗੱਡੀਆਂ ਵੇਖੋ, ਤਾਂ ਇਹਨਾਂ ਦੀਆਂ ਗੱਡੀਆਂ ਤੇ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਫੋਟੋ, ਉਹਨਾਂ ਦੀ ਤਸਵੀਰ, ਮੋਬਾਈਲਾਂ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੇ ਬਚਨ। ਇਸ ਕਰਕੇ ਇਹ ਉਹਨਾਂ ਮਹਾਂਪੁਰਖਾਂ ਨੂੰ ਮਾਰਗ ਦਰਸ਼ਕ ਮੰਨ ਕੇ ਉਹਨਾਂ ਤੋਂ ਸੇਧ ਲੈਣ ਦੇ ਯਤਨ ਵਿੱਚ ਹਨ। ਫਿਰ ਵੀ ਮੈਂ ਬੇਨਤੀ ਕਰੂੰਗਾ ਕਿ ਨੌਜਵਾਨੋ, ਮਹਾਂਪੁਰਸ਼ ਇਹ ਬਚਨ ਕਿਹਾ ਕਰਦੇ ਸਨ ਕਿ ਸਿੱਖ ਸੱਚਾ ਸਿੱਖ ਬਣੇ, ਹਿੰਦੂ ਸੱਚਾ ਹਿੰਦੂ ਧਰਮ ਦੇ ਵਿੱਚ ਪ੍ਰਪੱਕ ਹੋਵੇ, ਮੁਸਲਮਾਨ ਸੱਚਾ ਮੁਸਲਮਾਨ ਬਣੇ। ਇਸ ਕਰਕੇ ਤੁਸੀਂ ਸਿੱਖਾਂ ਦੇ ਘਰ ਵਿੱਚ ਜਨਮ ਲਿਆ, ਤੁਹਾਡੇ ਜਜ਼ਬੇ ਨੂੰ ਹਮੇਸ਼ਾ ਵਾਸਤੇ ਨਮਸਕਾਰ ਹੈ। ਜਿਹੜਾ ਜਜ਼ਬਾ ਤੁਹਾਡੇ ਹਿਰਦਿਆਂ ਵਿੱਚ ਕੌਮ ਪ੍ਰਤੀ, ਮਹਾਂਪੁਰਖਾਂ ਦੀ ਸੋਚ ਪ੍ਰਤੀ ਹੈ, ਪਰ ਮਹਾਂਪੁਰਖਾਂ ਦੀ ਵੀ ਇਹ ਬੇਨਤੀ ਸੀ ਕਿ ਹਰ ਨੌਜਵਾਨ ਜਿਸਦਾ ਸਿੱਖਾਂ ਦੇ ਘਰ ਵਿੱਚ ਜਨਮ ਹੋਇਆ, ਉਹਦੇ ਮੁੱਖ ਤੇ ਦਾੜਾ, ਸਿਰ ਤੇ ਸਾਬਤ ਕੇਸ ਔਰ ਸੁੰਦਰ ਦਸਤਾਰੇ ਸਜਾਏ ਹੋਣੇ ਚਾਹੀਦੇ ਹੈ। ਸਾਬਤ ਸੂਰਤ ਕੇਸਾਂ ਅਤੇ ਦਸਤਾਰਿਆਂ ਤੋਂ ਬਿਨਾਂ ਅਸੀਂ ਸਿੱਖ ਨਹੀਂ ਅਖਵਾ ਸਕਦੇ। ਇਸ ਕਰਕੇ ਵੱਖਰੀ ਸਿੱਖ ਕੌਮ ਤਾਦੀ ਦੁਨੀਆਂ ਦੇ ਨਕਸ਼ੇ ਉੱਤੇ ਉੱਭਰਦੀ ਹੈ। ਦੁਨੀਆਂ ਨੂੰ ਪਤਾ ਲੱਗਦਾ ਕਿ ਜੇ ਸਿੱਖ ਦੇ ਮੁੱਖ ਤੇ ਦਾੜਾ, ਸਿਰ ਤੇ ਕੇਸ, ਸਿਰਾਂ ਤੇ ਦਸਤਾਰੇ ਸਜਾਏ ਹੋਏ ਹੈ। ਇਸ ਕਰਕੇ ਭਾਈ, ਆਪਾਂ ਸਾਰਿਆਂ ਨੇ ਉਹਨਾਂ ਮਹਾਂਪੁਰਖਾਂ ਦੇ ਬਚਨਾਂ ਤੋਂ ਪ੍ਰੇਰਣਾ ਲੈ ਕੇ, ਜੋ ਉਹਨਾਂ ਨੇ ਬਚਨ ਕੀਤੇ ਆ ਉਹਨਾਂ ਤੇ ਅਮਲ ਕਰਕੇ, ਆਪਾਂ ਸਤਿਗੁਰੂ ਮਹਾਰਾਜ ਜੀ ਦੇ ਦਰਸਾਏ ਮਾਰਗ, ਗੁਰਮਤ ਦੇ ਗਾਡੀ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਹੈ। ਜਿੰਨੀ ਵੀ ਸੰਗਤ ਦੂਰੋਂ ਨੇੜੋਂ ਚੱਲ ਕੇ ਆਈ ਹੈ, ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਪ੍ਰਬੰਧਕ ਸਿੰਘਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਏ ਥੋੜੇ ਤੋਂ ਥੋੜਾ ਹੈ। ਸਾਧ ਸੰਗਤ ਜੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾਂ ਚੁੱਕਾ ਆਪ ਜੀ ਨੇ ਅਤੇ ਗੁਰੂ ਸਾਹਿਬ ਨੇ ਖਿਮਾ ਕਰਨੀਆਂ।
ਤਬ ਹੋ ਸਿੱਖੀ
ਗੁਰ ਕੀ ਸ਼ੁਭ ਪ੍ਰਾਪਤ, ਜੇ ਸਭ ਬੈਨ ਸਦੀਵ ਕਮਾਵ ਹੋ। ਵਾਹਿਗੁਰੂ ਜੀ ਕਾ ਖਾਲਸਾ।